ओंकार सतनाम कर्ता पुरख निर्भउ निर्वैर अकाल मूरत अजूनी सैभं गुर प्रसाद धन वाहिगुरु साहिब जी कबीरा एक अचंभो देखियो हीरा हाट बकाए बंजन हारे बाहरा कौडी बदले जाए बंजन हारे बाहरा कौडी बदले जाए परम सम्मान योग शब्द गुरु धन गुरु ग्रंथ साहिब महाराज जी जिन्हां दे पावन पवित्र दरबार दियां हाजरियां भर रहे गुरु प्यार वाले सत्संगी जनों सतगुरु जी की पावन बाणी का अमृतमई कीर्तन आप संगतां ने भाई साहब जी होना पासों सरवण किया है। आओ कुछ समय वास्ते गुरु ग्रंथ साहिब महाराज जी की पावन बाणी के विचों कुछ नुक्ते कुछ विचार और नाल दी नाल धन गुरु हरगोबिंद साहिब महाराज जी के जीवन बारे कुछ कु विचारां आपां करनियां हन क्योंकि 5 जुलाई का सतगुरु जी का प्रकाश पुरब आ रहा है। उहदे संबंध विच भी कुछ कु विचारां आपां करनियां बड़े प्यार अदब दे नाल सतगुरु जी दे सन्मुख बैठ के आपां गुरु की बाणी दे बचन सरवण करने हन। कबीर साहब जी दी रसना तो उच्चारण किया होया एक पावन श्लोक आप जी ने सरवण किया है। उस पावन श्लोक अंदर भगत कबीर जी की समझाना चाहते हैं की दस रहे हैं उस नुक्ते नु समझना है। ध्यान जो ध्यान शब्द है ना ध्यान इस तो बिना इंसान कदे भी कामयाब नहीं हो सकता। जिस व्यक्ति दे कोल ध्यान नहीं गड्डी चलाउण लग्या भी ध्यान चाहिदा। बड़े लोग ऐसे ने जिहड़े एक दूजे दे विच वज्जदे जदों ध्यान नहीं हुंदा कोई भी काम है ना, उस काम नू, उस कार्य नू करन लग्या ध्यान बहुत जरूरी है। घर विच सब्जी बनाउन लग्या भी ध्यान चाहीदा ना, दुबारा डबल दोहरे मिर्चा भी पै सकदियां, बंदे नू ध्यान सुरत चेता होना चाहीदा। कई बारी मनुख वेसला हो जांदा जदों गुरु दा शब्द सुनदा, जदों गुरमत दा शब्द सुनदा ना, पता ही नहीं लगता कि केड़ा शब्द पढ़िया गया सी, जां केड़ा हुक्मनामा आया गुरु की बाणी दे विच्चों, जां गुरु पातशाह जी ने की उपदेश कीता। इह जदों ना ना पता लगे, जदों चेता ना रवे, समझ ना आवे, समझो ध्यान नहीं। बैठे सी, सुनिया भी है, पर ध्यान नहीं। कई बारी ऐसा हुंदा जदों बाप पुत्र नूं कम दसदा ना, उह दुबारे रिपीट करदा, कहिंदा जी एक बारी फिर दस्सिओ, मेरा ध्यान नहीं सी, ध्यान नहीं सी मेरा। कहिंदा एक बारी फिर दस दिओ, रिपीट कर दिओ, दोहरी दस दिओ, मेरा ध्यान नहीं सी। गुरु ग्रंथ साहिब महाराज जी की बाणी ने सुरत आख्या ध्यान नूं, सुरत शब्द ते सुरत दा सुमेल, सुमेल ओह ध्यान है। बाबा कबीर जी ने पावन श्लोक अंदर बड़ी प्यारी विचार रखी है। आपां सारे जदों जदों बाणी आपां पढ़दे हां ना, जां बाणी सुणदे हां, अपने अंदर ध्यान लैके जाया करिए कि गुरु साहब जो कह रहे ने की इह मेरे ते नहीं लगदा किते, इह जो बचन बाणी दा किते मेरे अंदर तो नहीं कमी, जो गुरमत कह रही है, जो बाणी कह रही है किते ना, जे है उन्हूं दूर करन दा जतन करना चाहिदा है। सारे ही बड़े प्यार अदब दे नाल गुरु पातशाह जी दी फतेह दे नाल सांझ करो। सारे ही बुलाओ फतेह, आखो जी वाहिगुरु जी का खालसा, वाहिगुरु जी की फतेह। कबीर साहब जी श्लोक अंदर आखते ने, कबीर जी कहिंदे एक मैं हैरान होने वाली अचरज गल वेखी, श्लोक दे विच ध्यान रखियो, कबीर एक अचंभो देखियो, अचंभो हैरान होने वाली गल, हैरानगी वाली अचरज, जो ना वेख्या होवे कदी, जो पहली वारी वेख्या होवे आपां उत्तों हैरान हो जाने। किन्नियां गड्डियां मार्केट विच है ना, जदों कोई नवी गड्डी आई हो जिहड़ी कदे वेखी ना होवे बंदे ने, उहदे वल ध्यान ज्यादा जांदा, क्योंकि पहली वारी वेख रहा हो। बड़ा समान है मार्केट दे विच जिहड़ा पहली वारी वेख्या होवे ना व्यक्ति ने, उहदे वल बंदा ज्यादा ध्यान दिंदा, थोड़ी जी खिच उहदे वल ज्यादा ही बनदी, क्योंकि पहली वारी वेख्या, पहला नहीं सी होया कदी ऐसा, पर पहली वारी वेख्या। कबीर जी किहड़ी गल्लों हैरान होए, पुछिए बाबा कबीर जी नूं, कबीर जी तुसीं बड़े सियाणे हो, बड़ी दुनिया वेखी तुसी, पर तुसी हैरान केड़ी गल्लों होए, सानू दसो। कबीर जी कहिंदे हीरा हाट बकाए, हीरा हाट बकाए, हाट दुकाना ते छोटिया छोटिया दुकाना नहीं होंदिया, जिवें परचून दियां निक्कियां निक्कियां दुकाना, एक दुकान छड़ के फिर परचून दी दुकान, दूजी छड़ के छोटिया छोटिया दुकाना, जिहड़ियां हाट हट्टियां पहला हट्टियां कहिंदे हुंदे सी पुराने बजुर्ग। कबीर जी कहिंदे हीरा जिहड़ा ना हट्टियां ते वेकदा फिरदा हीरा। कबीर जी हैरान होने वाली गल कहिंदे, हां बड़ी हैरान होने वाली गल है। कबीर एक अचंभो देखियो हीरा हाट बकाए, हीरा निक्कियां निक्कियां दुकानां ते वेकदा फिरदा, निक्कियां निक्कियां दुकानां। गुरु प्यार वाले, करोड़ां अरबां की कीमत वाला हीरा 2-4 हज़ार रुपए का दुकान दे जिहड़े मालिक ने सौदा रखिया उहदी दुकान ते वेख सकदा जी? अरबां खरबां की कीमत वाला हीरा जिहड़ा व्यक्ति दुकान विच कुछ को हजार को रुपए का कुछ को सौदा रख के बैठा, जे कोई हीरा उहदे कोल वेचण जावे उह खरीद लेगा जी? जां उस दुकान ते हीरा वेख सकदा? नहीं वेख सकदा। कबीर जी कहिंदे इहो ते हैरान होने वाली गल, ਕਬੀਰ ਕਬੀਰਾ ਏਕ ਅਚੰਭੋ ਦੇਖਿਓ। ਕਹਿੰਦੇ ਇੱਕ ਹੈਰਾਨ ਹੋਣ ਵਾਲੀ ਗੱਲ ਵੇਖੀ, ਹੀਰਾ ਦੁਕਾਨਾਂ ਤੇ ਵਿਕਦਾ ਫਿਰਦਾ, ਨਿੱਕੀਆਂ ਨਿੱਕੀਆਂ ਦੁਕਾਨਾਂ ਤੇ ਹੀਰਾ ਵਿਕਦਾ ਫਿਰਦਾ। ਭਾਗਾਂ ਵਾਲੇ ਇੱਥੇ ਹੀਰਾ ਪਤਾ ਕਿਹਨੂੰ ਕਿਹਾ, ਕਿਹਨੂੰ ਕਿਹਾ ਜੀ? ਗੁਰੂ ਪਿਆਰੀ ਸੰਗਤ ਜੀ ਦੱਸੋ, ਇੱਥੇ ਹੀਰਾ ਕਿਹਨੂੰ ਕਿਹਾ ਭਲਾ? ਮਨੁੱਖ ਨੂੰ, ਸਿੱਖ ਨੂੰ। ਇੱਕ ਅਕਾਲ ਪੁਰਖ ਵਾਲੇ ਨੂੰ, ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਦਾ ਨਾ, ਇੱਕ ਅਕਾਲ ਪੁਰਖ ਨੂੰ, ਇੱਕ ਸ਼ਬਦ ਨੂੰ ਮੰਨਦਾ, ਕਬੀਰ ਜੀ ਉਹਨੂੰ ਹੀਰਾ ਕਹਿ ਰਹੇ ਨੇ। ਕਹਿੰਦੇ ਤਾਂ ਹੈਰਾਨਗੀ ਵਾਲੀ ਗੱਲ ਹੈ, ਇੱਕ ਸ਼ਬਦ ਨੂੰ ਮੰਨਣ ਵਾਲਾ, ਇੱਕ ਸ਼ਬਦ ਦਾ ਪੁਜਾਰੀ, ਇੱਕ ਸ਼ਬਦ ਦੇ ਨਾਲ ਜਿਹਨੂੰ ਜੋੜਿਆ ਹੋਵੇ, ਇੱਕ ਰੱਬ ਦੇ ਨਾਲ ਜੋੜਿਆ ਹੋਵੇ, ਉਹ ਵਿਅਕਤੀ ਨਿੱਕੀਆਂ ਨਿੱਕੀਆਂ ਦੁਕਾਨਾਂ ਤੇ ਤੁਰਿਆ ਫਿਰਦਾ, ਉਹ ਇਨਸਾਨ ਛੋਟੀਆਂ ਛੋਟੀਆਂ ਦੁਕਾਨਾਂ ਤੇ ਤੁਰਿਆ ਫਿਰਦਾ, ਉਹ ਕਿਵੇਂ? ਕੋਈ ਹੱਥ ਵਿਖਾਉਂਦਾ ਫਿਰਦਾ ਜੋਸ਼ੀ ਨੂੰ, ਕੀ ਹੋ ਰਿਹਾ ਜੀ ਭਲਾ? ਇਹ ਹੀਰਾ ਹਾਟ ਬਕਾਏ, ਨਿੱਕੀਆਂ ਨਿੱਕੀਆਂ ਦੁਕਾਨਾਂ ਤੇ ਵਿਕਦਾ ਫਿਰਦਾ, ਨਿੱਕੀਆਂ ਨਿੱਕੀਆਂ ਦੁਕਾਨਾਂ ਤੇ। ਇਹਦੀ ਤੇ ਕੀਮਤ ਕੋਈ ਨਹੀਂ ਸੀ, ਪਰ ਕੀ ਹੋਇਆ? ਛੋਟੀਆਂ ਛੋਟੀਆਂ ਦੁਕਾਨਾਂ ਤੇ ਕੋਈ ਕੋਈ ਸਾਧਾਂ ਦੇ ਚੌਂਕੀਆਂ ਭਰਦਾ ਫਿਰਦਾ, ਸਾਧਾਂ ਦੇ ਚੌਂਕੀਆਂ ਭਰਦਾ। ਹੈਰਾਨਗੀ ਦੀ ਗੱਲ ਆ, ਸਵੇਰੇ ਸਵੇਰੇ ਜੋਗੀ ਆਪਣੇ ਘਰੋਂ ਤੁਰਦਾ ਤੇ ਸਾਰਾ ਦਿਨ ਗਰਮੀ ਦੇ ਵਿੱਚ, ਇਹੋ ਜਿਹੀ ਗਰਮੀ ਦੇ ਵਿੱਚ ਪਿੰਡਾਂ ਦੇ ਵਿੱਚ ਨਾ ਹਰ ਘਰ ਵਿੱਚੋਂ ਮੰਗਦਾ ਫਿਰਦਾ, ਹਰੇਕ ਘਰ ਦਾ ਗੇਟ ਖੜਕਾਉਂਦਾ ਇਹ ਜੋਗੀ। ਕਈ ਇਹੋ ਜਿਹੇ ਪਰਿਵਾਰ ਵੀ ਵੇਖੇ ਆ, ਵੈਸੇ ਆਪਾਂ ਕਹਿ ਦਿੰਦੇ ਅੰਮ੍ਰਿਤਧਾਰੀ, ਅੰਮ੍ਰਿਤਧਾਰੀ ਦਾ ਮਤਲਬ ਹੁੰਦਾ ਜਿਹਨੇ ਗੁਰੂ ਨੂੰ ਧਾਰਨ ਕੀਤਾ, ਜਿਹੜਾ ਸ਼ਬਦ ਦਾ ਧਾਰਨੀ ਹੈ, ਪਹਿਰਾਵੇ ਦੀ ਗੱਲ ਨਹੀਂ ਹੈ, ਇਹ ਤਾਂ ਕੋਈ ਵੀ ਪਾ ਸਕਦਾ। ਪਰ ਫਿਰ ਵੀ ਮੈਂ ਬੇਨਤੀ ਕਰਦੇ ਆ, ਜਿਹੜੇ ਜਿਹੜੇ ਖੰਡੇ ਬਾਟੇ ਦੀ ਪੌਲ ਛਕੀ ਨਾ ਜਿਨ੍ਹਾਂ ਨੇ, ਉਹ ਪਰਿਵਾਰ ਉਸ ਜੋਗੀ ਨੂੰ ਹੱਥ ਵਿਖਾਉਂਦੇ ਨੇ ਹੱਥ, ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨਿਆਂ ਕੁ ਘਰਾਂ ਦੇ ਵਿੱਚ ਜਾਂਦਾ ਆਪਣੀ ਰੋਜ਼ੀ ਵਾਸਤੇ, ਉਹਨਾਂ ਨੂੰ ਇੰਨੀ ਸਮਝ ਨਹੀਂ ਆਈ ਕਿ ਜਿਹਨੂੰ ਹੱਥ ਵਿਖਾਉਣ ਲੱਗੇ ਆਏ ਤਾਂ ਵਿਚਾਰਾ ਸਵੇਰ ਦਾ ਗਰਮੀ ਦੇ ਵਿੱਚ ਭੁੱਖਾ ਧਿਆਇਆ ਤੁਰਿਆ ਫਿਰਦਾ। ਜੇ ਸਾਡੀਆਂ ਰੇਖਾ ਦੱਸ ਸਕਦਾ, ਜੇ ਇਹ ਵਿਅਕਤੀ ਸਾਡੀਆਂ ਰੇਖਾ ਦੱਸ ਸਕਦਾ, ਫਿਰ ਇਹਦਾ 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 ਮੰਦਾ ਹਾਲ ਕਿਉਂ ਇੰਨਾ? ਇਹ ਇੰਨਾ ਵਿਚਾਰਾ ਮੁੜਕੋ ਮੁੜਕੀ ਹੋਇਆ, ਇਹਦੇ ਇੰਨਾ ਕਿੰਨਾ ਪਰੇਸ਼ਾਨ ਹੈ ਨਾ, ਕਿੰਨਿਆਂ ਘਰਾਂ ਤੋਂ ਇਹਨੂੰ ਵਾਪਸ ਮੁੜਨਾ ਪੈਂਦਾ। ਦੂਜੀ ਗੱਲ, ਆ ਜਿਹੜੀਆਂ ਹੱਥ ਦੀਆਂ ਲਕੀਰਾਂ ਨਾ ਆਪਣੀਆਂ, ਜੇ ਇਹ ਨਾ ਹੋਵੇ ਤਾਂ ਕੰਮ ਨਹੀਂ ਕਰ ਸਕਦਾ ਬੰਦਾ। ਤੁਸੀਂ ਵੇਖੋ ਹੱਥ ਜਦੋਂ ਬੰਦ ਹੁੰਦਾ ਨਾ, ਉਹ ਜਿੱਥੇ ਜਿੱਥੇ ਲਕੀਰਾਂ ਬਣੀਆਂ ਉਤਰਾ ਉਤਰਾ ਬੰਦ ਹੁੰਦਾ, ਪਿੰਨ ਨਾਲ ਲਿਖ ਨਹੀਂ ਸਕਦਾ ਬੰਦਾ, ਕੰਮ ਨਹੀਂ ਹੋਣਾ ਬੰਦੇ ਕੋਲੋਂ। ਇਹ ਬਖਸ਼ਿਸ਼ ਹੈ ਅਕਾਲ ਪੁਰਖ ਦੀ, ਪਰ ਮਨੁੱਖ ਨੇ ਲਕੀਰਾਂ ਵੇਖ ਕੇ ਕਹਿੰਦਾ, ਕੋਈ ਕਹਿੰਦਾ ਕੋਠੀ ਬੰਦ ਆ, ਕੋਈ ਕਹਿੰਦਾ ਕੋਠੀ ਖੁੱਲਣ ਵਾਲੀ ਆ। ਸਿੱਖ ਸਿੱਖ ਦੀ ਆਹ ਹਾਲਤ ਬਣ ਗਈ ਅੱਜ ਵੇਖੋ। ਤੇ ਕਬੀਰ ਸਾਹਿਬ ਜੀ ਨੇ ਤਾਂਹੀਓ ਜੋ ਕਿਹਾ ਹੀਰਾ ਹੱਟ ਬਕਾਏ, ਕਬੀਰ ਸਾਹਿਬ ਨੇ ਤਾਂਹੀਓ ਤੇ ਆਖਿਆ ਹੀਰਾ ਹੱਟ ਬਕਾਏ, ਕਿ ਕਿੱਡਾ ਕੀਮਤੀ ਹੀਰਾ ਸਿੱਖ ਨੂੰ ਆਖਿਆ। ਕਹਿੰਦੇ ਇਹਦਾ ਮੁੱਲ ਕੋਈ ਪਾ ਸਕਦਾ ਸੀ? ਕੋਈ ਨਹੀਂ ਸੀ ਪਾ ਸਕਦਾ। ਤੇ ਅੱਗੇ ਜਾ ਕੇ ਇਤਿਹਾਸ ਪੜ੍ਹ ਕੇ ਵੇਖੋ, ਸਿੱਖ ਦੇ ਸਿਰ ਦਾ ਮੁੱਲ ਕਿੰਨਾ ਰੱਖਿਆ ਗਿਆ। ਕਹਿੰਦੇ ਉਹਦੇ ਚਿਹਰੇ ਤੇ ਦਾੜੀ ਹੋਣੀ ਚਾਹੀਦੀ, ਭਾਵੇਂ ਸੀਸ ਕੱਟ ਕੇ ਲੈ ਆਓ, ਭਾਵੇਂ ਫੜ ਕੇ ਜਿੰਦਾ ਲੈ ਆਓ, ਲੈ ਕੇ ਆਓ 50 ਰੁਪਏ 80 ਰੁਪਏ, ਉਸ ਸਮੇਂ ਦੇ ਵਿੱਚ ਸਿੱਖ ਦੇ ਸਿਰ ਦਾ ਮੁੱਲ ਸੀ। ਤਾਂਹੀਓ ਤਾਂ ਬਾਬਾ ਕਬੀਰ ਜੀ ਕਹਿੰਦੇ ਹੈਰਾਨਗੀ ਵਾਲੀ ਗੱਲ ਵੇਖੀ ਮੈਂ, ਤੇ ਹੀਰਾ ਦੁਕਾਨਾਂ ਤੇ ਵਿਕਦਾ ਫਿਰਦਾ, ਥਾਂ ਥਾਂ ਤੇ ਵਿਕਦਾ ਫਿਰਦਾ, ਥਾਂ ਥਾਂ ਤੇ, ਥਾਂ ਥਾਂ ਤੇ ਧੱਕੇ ਖਾਂਦਾ ਫਿਰਦਾ। ਕਿਉਂ ਭਲਾ? ਸ਼ਬਦ ਦੇ ਨਾਲੋਂ ਟੁੱਟ ਗਏ, ਗੁਰੂ ਦੇ ਨਾਲੋਂ ਨਾਤਾ ਸੀ ਨਾ। ਬੰਦਾ ਕਹਿੰਦਾ ਪੌਦੇ ਦੇ ਕਹਿੰਦਾ ਪੱਤੇ ਕਿੱਡੇ ਸੋਹਣੇ ਲੱਗਦੇ ਨਾ, ਫੁੱਲ ਕਿੱਡੇ ਸੋਹਣੇ ਨੇ, ਜੇ ਜੜਾਂ ਹੀ ਨਾ ਹੋਣ ਤਾਂ ਫੁੱਲ ਸੋਹਣੇ ਕਿੱਥੇ ਰਹਿਣੇ? ਦੱਸੋ, ਪੱਤਾ ਹਰਿਆ ਰਹਿ ਸਕਦਾ ਜੀ? ਦੱਸੋ, ਜੇ ਜੜਾਂ ਹੀ ਨਾ ਹੋਣ ਤੇ ਪੱਤੇ ਹਰੇ ਰਹਿ ਸਕਦੇ ਆ? ਵੇਖੋ ਘਰ ਵਿੱਚ ਕਈਆਂ ਨੇ ਪੌਦੇ ਲਾਏ ਆ, ਉਹ ਕਿੰਨਾ ਧਿਆਨ ਰੱਖਦੇ ਇਹਦੀ ਜੜ੍ਹ ਨੂੰ ਕਿਤੇ ਕੀੜਾ ਨਾ ਲੱਗ ਜੇ, ਕੋਈ ਕਿੰਨਾ ਧਿਆਨ ਰੱਖਦੇ ਆ ਕਿ ਇਹਦੀਆਂ ਜੜ੍ਹਾਂ ਨੂੰ ਕੋਈ ਬਿਮਾਰੀ ਤਾਂ ਨਹੀਂ ਲੱਗੀ। ਤੇ ਜੇ ਬੰਦਾ ਜੜ੍ਹਾਂ ਦਾ ਧਿਆਨ ਛੱਡ ਕੇ ਤੇ ਪੱਤਿਆਂ ਵੱਲ ਵੇਖਣਾ ਸ਼ੁਰੂ ਕਰ ਦੇ, ਪੱਤਿਆਂ ਵੱਲ, ਉਹ ਸੁੱਕ ਜਾਣੇ, ਕੀੜਾ ਲੱਗ ਜਾਣਾ ਜੜ੍ਹਾਂ ਖਾ ਜਾਣ, ਸਿਉਂਕ ਲੱਗ ਜਾਣੀ ਸਿਉਂਕ। ਕਬੀਰ ਸਾਹਿਬ ਜੀ ਆਖਦੇ ਬੰਜਨ ਹਾਰੇ ਬਾਹਰਾ, ਕਹਿੰਦੇ ਗਾੜੀ ਖਰੀਦਣ ਵਾਲਾ ਵੀ ਉਹੋ ਜਿਹਾ ਹੀ ਆ, ਦੁਕਾਨ ਵਾਲਾ, ਉਹਨੂੰ ਪਤਾ ਸੀ ਜਿਹੜਾ ਬੰਦਾ ਮੇਰੇ ਕੋਲੋਂ ਹੀਰਾ ਵੇਚਣ ਆਇਆ ਇਹ ਕਿੰਨਾ ਕੁ ਸਿਆਣਾ ਹੋਏਗਾ, 200-400 ਰੁਪਇਆ ਦੇ ਦਿਓ ਇਹਨੂੰ, ਪਤਾ ਲੱਗ ਜਾਂਦਾ ਨਾ ਕਿ ਜਿਹੜਾ ਮੇਰੇ ਕੋਲ ਹੀਰਾ ਵੇਚਣ ਆਇਆ ਇਹ ਬਹੁਤਾ ਸਿਆਣਾ ਨਹੀਂ, ਇਹਨੂੰ ਖਰੀਦ ਲਓ। ਉਹਨਾਂ ਨੇ ਖਰੀਦ ਲਏ, ਸਾਧਾ ਨੇ ਖਰੀਦ ਲਏ, ਗਾਤਰੇ ਵਾਲੇ ਵੀ ਖਰੀਦੇ ਗਏ, ਬਾਣੀ ਪੜ੍ਹਨ ਵਾਲੇ ਵੀ ਖਰੀਦੇ ਗਏ, ਨਿਤਨੇਮ ਕਰਨ ਵਾਲੇ ਵੀ ਖਰੀਦੇ ਗਏ, ਰੋਜ਼ ਡੇਲੀ ਗੁਰੂ ਘਰ ਜਾਣ ਵਾਲੇ ਵੀ ਖਰੀਦੇ ਗਏ, ਕੰਮ ਕਰਾਏ ਉਹਨਾਂ ਨੇ, ਟੋਕਰੀਆਂ ਢਵਾ ਲਈਆਂ, ਸਾਰਾ ਕੁਝ ਕਰਵਾ ਲਿਆ ਉਹਨਾਂ ਨੇ। ਦੁੱਧ ਦੀਆਂ ਕੈਨੀਆਂ ਭਰ ਭਰ ਬੀਬੀਆਂ ਲੈ ਗਈਆਂ, ਉੱਥੋਂ ਪਾਣੀ ਜਲ ਭਰ ਕੇ ਲੈ ਆਈਆਂ ਸਰੋਵਰ ਦੇ ਵਿੱਚੋਂ, ਘਰੋਂ ਦੁੱਧ ਖੜਿਆ। ਤੇ ਇਹੋ ਜਿਹੀ ਦੁਕਾਨ ਕੋਈ ਬੰਦ ਕਰਨੀ ਚਾਹੂਗਾ ਜੀ, ਕਿ ਪਾਣੀ ਬੰਦਾ ਉੱਥੋਂ ਲੈ ਆਵੇ ਤੇ ਬੀਬੀਆਂ ਦੁੱਧ ਉੱਥੇ ਲੈ ਜਾਣ? ਕੋਈ ਚਾਹੁੰਦਾ ਇਹੋ ਜਿਹੀ ਦੁਕਾਨ ਬੰਦ ਕਰਦਾ? ਮੈਂ ਚਾਹੁੰਦਾ ਜੀ, ਕੋਈ ਮੁੱਲ ਲੈਣ ਦੀ ਲੋੜ ਹੀ ਨਹੀਂ ਹੈ। ਕਬੀਰ ਸਾਹਿਬ ਜੀ ਕਹਿੰਦੇ ਆਹ ਹਾਲਤ ਬਣ ਗਈ, ਆਹ ਹਾਲਤ ਦੁਕਾਨਾਂ ਤੇ ਥਾਂ ਥਾਂ ਤੇ ਵਿਕਦਾ ਫਿਰਦਾ ਕਾਲ ਪੁਰਖ ਦਾ ਪਚਾਰੀ। ਸਿੱਖ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਜੁਰਤੀ ਬੜੀ ਭਰੀ ਹੈ, ਪਤਾ ਨਹੀਂ ਉਹ ਸਿੱਖ ਕਿੱਥੇ ਅੱਜ। ਕਈ ਵਾਰੀ ਹੈਰਾਨਗੀ ਹੁੰਦੀ ਜਦੋਂ ਗੁਰੂ ਸਾਹਿਬ ਜੀ ਦਾ ਸਰੂਪ ਵੇਖੀਦਾ ਨਾ, ਜਾਂ ਗੁੜ ਕੇ ਵੇਖੀਦੇ ਆ, ਇੰਨਾ ਪਾਠ ਕਰਦੀ ਸੰਗਤ ਗੁੜ ਕੇ ਕਸਾਏ ਪਏ ਆ, ਇੰਨਾ ਪਾਠ ਮੁਬਾਰਕ ਪਾਠ ਕਰਨਾ ਚਾਹੀਦਾ, ਪਰ ਪਾਠ ਕਰਨ ਵਾਲੇ ਅੱਜ ਕੌਮ ਨੂੰ ਦੇਖਣੇ ਚਾਹੀਦੇ ਆ, ਹੈ ਕਿੱਥੇ ਉਹ। ਲਿਸਟਾਂ ਦੇ ਵਿੱਚ ਤੁਸੀਂ ਵੇਖੋ, ਹਜ਼ਾਰਾਂ ਲੋਕ ਰੋਜ਼ ਦਾ ਅੰਮ੍ਰਿਤ ਖੰਡੇ ਬਾਟੇ ਦੀ ਪੌਲ ਲੈ ਰਹੇ ਨੇ, ਹਜ਼ਾਰਾਂ ਲੋਕ, ਵੱਖਰੇ ਵੱਖਰੇ ਸਾਧ, ਕੋਈ ਆਪਣੀ ਮਰਿਆਦਾ ਨਾਲ, ਕਿਸੇ ਨੇ 1000 ਨੂੰ ਛਕਾ ਦਿੱਤਾ, ਕਿਸੇ ਨੇ 200 ਨੂੰ ਛਕਾ ਦਿੱਤਾ, ਪਰ ਦੁੱਖ ਦੀ ਗੱਲ ਉਹ ਛਕਣ ਵਾਲੇ ਦੇਖਦੇ ਨਹੀਂ ਕਿਤੇ ਵੀ, ਪਤਾ ਨਹੀਂ ਕਿੱਥੇ ਚਲ ਜਾਂਦੇ, ਕਿਹੜੇ ਜਹਾਜ਼ੇ ਚਾੜ ਦਿੰਦੇ ਨਾ। ਉਹ ਪਹਿਲਾਂ ਦਾ ਬਚਨ ਹੀ ਇਹ ਹੁੰਦਾ ਕਿ ਅਸੀਂ ਜਹਾਜ਼ੇ ਚਾੜ ਦਿਆਂਗੇ ਤੁਹਾਨੂੰ, ਉਹ ਲੱਭਦੇ ਨਹੀਂ ਮੁੜ ਕੇ। ਸਾਡੀ ਕੌਮ ਤੇ ਘਰ ਘਰ ਹਰੇਕ ਬੰਦਾ ਅੰਮ੍ਰਿਤਧਾਰੀ ਹੋਣਾ ਚਾਹੀਦਾ, ਜਿਸ ਹਿਸਾਬ ਨਾਲ ਲਿਸਟਾਂ ਦੇ ਵਿੱਚ ਅੰਮ੍ਰਿਤ ਛਕਾਇਆ ਜਾ ਰਿਹਾ, ਹਰੇਕ ਬੰਦਾ ਅੰਮ੍ਰਿਤਧਾਰੀ ਹੋਣਾ ਚਾਹੀਦਾ। ਉਹ ਘਰ ਵਾਲੇ ਵੀ ਸੋਚ ਜਾਂਦੇ, ਚਲੋ 2-3 ਸ਼੍ਰੀ ਸਾਹਿਬ ਹੋ ਜਾਣਗੀਆਂ, ਘਰੇ ਕਿਤੇ ਕੰਮ ਆਉਣਗੀਆਂ ਨਾ, ਇੱਦਾਂ ਹੋ ਰਿਹਾ। ਕਬੀਰ ਸਾਹਿਬ ਜੀ ਕਹਿੰਦੇ ਆਹ ਹਾਲਤ ਬਣ ਗਈ ਬੰਦੇ ਦੀ, ਦੁਕਾਨਾਂ ਤੇ ਹੱਟੀਆਂ ਤੇ ਵਿਕਦਾ ਪਿਆ, ਹੱਟੀਆਂ ਤੇ। ਉਹ ਇੱਕ ਨਾ ਪਰਿਵਾਰ ਦੇ ਘਰੇ ਮੌਤ ਹੋ ਗਈ, ਬੱਚਾ ਅਜੇ ਨਿਆਣਾ ਸੀ, 10 ਕੁ ਸਾਲ ਦਾ ਸੀ, ਘਰ ਵਿੱਚ ਬੜੀ ਗਰੀਬੀ ਸੀ। ਮਾਂ ਨੇ ਆਪਣੇ ਬੱਚੇ ਨੂੰ ਨਾ ਇੱਕ ਦਿਨ ਥੋੜ੍ਹੇ ਜਿਹੇ ਉਹਨੇ ਹੀਰਿਆਂ ਵਰਗੇ ਮੋਤੀ ਜੇ ਰੱਖੇ ਹੋਣੇ ਕਿਤੇ ਘਰ ਸਾਂਭ ਕੇ, ਜਦੋਂ ਬੰਦੇ ਨੂੰ ਪਹਿਚਾਣ ਨਾ ਹੋਵੇ ਉਦੋਂ ਭੁਲੇਖੇ ਪੈਂਦੇ ਆ। ਅੱਜ ਵੀ ਕੱਚੀ ਬਾਣੀ ਦੇ ਭੁਲੇਖੇ ਪੈ ਜਾਂਦੇ, ਜਿਹੜੇ ਗੁਰੂ ਦੀ ਸੱਚੀ ਬਾਣੀ ਨਾਲ ਉਹ ਟੁੱਟੇ ਆ, ਉਹ ਕੱਚੀ ਨੂੰ ਸੱਚ ਮੰਨ ਕੇ ਬੈਠੇ ਹੋਏ ਨੇ। ਜਦੋਂ ਪਰਖ ਨਾ ਹੋਵੇ ਉਦੋਂ ਬੰਦਾ ਬਾਣਾ ਵੇਖ ਕੇ ਭੁਲੇਖੇ 'ਚ ਪੈ ਜਾਂਦਾ, ਵਹਿਮ 'ਚ ਪੈ ਜਾਂਦਾ, ਕਹਿੰਦਾ ਬਸ ਸਿੱਖ ਹੀ ਇਹ, ਹੋਰ ਕੋਈ ਹੈ ਨਹੀਂ ਇਹਨਾਂ, ਭੁਲੇਖੇ 'ਚ ਪੈ। ਜਦੋਂ ਪਰਖ ਨਾ ਹੋਵੇ, ਮਾਂ ਦੇ ਕੋਲ ਥੋੜ੍ਹੇ ਜਿਹੇ ਨਾ ਹੀਰਿਆਂ ਵਰਗੇ ਮੋਤੀ ਸੀ, ਆਮ ਤੁਸੀਂ ਵੇਖੋਗੇ ਮਿਲ ਜਾਂਦੇ, ਜਿਹੋ ਜਿਹਾ ਹੀਰੇ ਦੀ ਸ਼ਕਲ ਹੈ ਨਾ, ਉਹੋ ਜਿਹੇ ਮੋਤੀ ਉਸ ਮਾਂ ਨੇ ਕਿਤੇ ਸਾਂਭ ਕੇ ਰੱਖੇ। ਪਤੀ ਚੜ੍ਹਾਈ ਕਰ ਗਿਆ, ਘਰ ਵਿੱਚ ਗਰੀਬੀ ਜ਼ਿਆਦੀ ਆ ਗਈ। ਚਾਚੇ ਦੀ ਦੁਕਾਨ ਸੀ ਹੀਰਿਆਂ ਦੀ, ਜੌਹਰੀ ਸੀ ਚਾਚਾ, ਜੌਹਰੀ ਦਾ ਕੰਮ ਕਰ, ਸੋਨੇ ਦਾ, ਹੀਰਿਆਂ ਦਾ ਕੰਮ ਕਰਦਾ ਸੀ ਉਸ ਬੱਚੇ ਦਾ ਚਾਚਾ, ਹੀਰਿਆਂ ਦਾ ਕੰਮ ਕਰਦਾ ਸੀ। ਜਦੋਂ ਜ਼ਿਆਦੀ ਗਰੀਬੀ ਘਰ ਵਿੱਚ ਆ ਗਈ ਨਾ, ਇੱਕ ਦਿਨ ਮਾਂ ਨੇ ਉਹ ਜਿਹੜੇ ਸਾਂਭ ਕੇ ਰੱਖੇ ਸੀ ਨਾ, ਉਹ ਹੀਰਿਆਂ ਵਰਗੇ ਜਿਹੜੇ ਕੱਚ ਦੇ, ਉਹਨੂੰ ਤੇ ਪਤਾ ਨਹੀਂ ਸੀ, ਉਹ ਕਹਿੰਦੀ ਹੀਰੇ ਹੀ ਹੈ ਸਾਰੇ, ਸਹੀ ਆ। ਉਹਨੇ ਕਿਹਾ ਜਾ ਬੱਚੇ ਆਪਣੇ ਚਾਚੇ ਕੋਲ ਲੈ ਜਾ, ਉਹਦੇ ਕੋਲ ਵੇਚਿਆ ਤੇ ਪੈਸੇ ਲਏ। ਆਪਣੇ ਘਰੇ ਤੇ ਰਾਸ਼ਨ ਨਹੀਂ ਹੈ, ਆਪਣੇ ਘਰੇ ਤੇ ਸੌਦਾ ਨਹੀਂ ਹੈਗਾ। ਉਹ ਇੱਕ ਗੁਥਲੀ ਦੇ ਵਿੱਚ, ਇੱਕ ਲਿਫਾਫੇ ਦੇ ਵਿੱਚ ਪਾ ਦਿੱਤੇ, ਬੱਚਾ ਲੈ ਗਿਆ ਆਪਣੇ ਚਾਚੇ ਕੋਲ। ਸਮਝਿਓ ਧਿਆਨ ਦੇ ਨਾਲ, ਜਦੋਂ ਚਾਚੇ ਦੇ ਕੋਲ ਲੈ ਕੇ ਗਿਆ, ਕਹਿੰਦਾ ਚਾਚਾ ਜੀ ਆਹ ਰੱਖ ਲਓ ਹੀਰੇ ਆ, ਮੈਨੂੰ ਪੈਸੇ ਦੇ ਦਿਓ। ਹੁਣ ਮਾਂ ਨੂੰ ਵੀ ਨਹੀਂ ਸੀ ਪਤਾ ਇਹਨਾਂ ਦੀ ਕੀਮਤ ਕਿੰਨੀ ਆ, ਹੀਰਿਆਂ ਦੀ ਹੈ ਨਾ, ਲੱਖਾਂ ਦੇ ਵਿੱਚ ਆ ਕਿ ਸੌਵਾਂ ਦੇ ਵਿੱਚ। ਕਹਿੰਦਾ ਚਾਚਾ ਜੀ ਆਹ ਹੀਰੇ ਨੇ, ਘਰ ਵਿੱਚ ਪ੍ਰਸ਼ਾਦਾ ਨਹੀਂ ਪੱਕਿਆ, ਤੁਸੀਂ ਇਹ ਰੱਖ ਲਓ ਤੇ ਮੈਨੂੰ ਪੈਸੇ ਦੇ ਦਿਓ। ਜਦੋਂ ਚਾਚੇ ਨੇ ਕਸਵੱਟੀ ਤੇ ਲਾਏ ਨਾ, ਫਿਰ ਕੱਚ ਆ, ਉਹਨੇ ਬੱਚੇ ਨੂੰ ਕੁਝ ਨਹੀਂ ਆਖਿਆ, ਉਹਨੇ ਉਹ ਸਾਰਾ ਕੱਚ ਸਾਂਭ ਕੇ ਰੱਖ ਲਿਆ ਆਪਣੇ ਕੋਲ, ਉਹਨੂੰ ਪੈਸੇ ਦੇ ਦਿੱਤੇ, ਸਿਆਣਾ ਸੀ, ਉਹਨੂੰ ਪੈਸੇ ਦੇ ਦਿੱਤੇ, ਉਹ ਸਾਰੇ ਹੀਰੇ ਆਪਣੇ ਕੋਲ, ਕੱਚ ਸਾਰਾ ਆਪਣੇ ਕੋਲ ਰੱਖ ਲਿਆ। ਬੱਚਾ ਚਲਾ ਗਿਆ, ਜਦੋਂ ਜਾਣ ਲੱਗਿਆ ਨਾ, ਚਾਚੇ ਨੇ ਇੱਕ ਗੱਲ ਕੀ, ਕਹਿੰਦਾ ਤੂੰ ਮੇਰੇ ਨਾਲ ਦੁਕਾਨ ਤੇ ਰੋਜ਼ ਆ ਜਾਇਆ ਕਰ, ਕੰਮ ਸਿੱਖ ਲਾ, ਰੋਜ਼ ਆਇਆ ਕਰ, ਸਵੇਰੇ ਆ ਜਾਇਆ ਕਰ, ਸਾਰਾ ਦਿਨ ਮੇਰੇ ਨਾਲ ਕੰਮ ਕਰਿਆ ਕਰ, ਸਾਰਾ ਦਿਨ। ਹੁਣ ਬੱਚੇ ਨੇ ਚਾਚੇ ਦੀ ਗੱਲ ਮੰਨ ਲਈ, ਸਿਆਣੇ ਵੀ ਹੁੰਦੇ ਚਾਚੇ, ਬਹੁਤੇ ਧੋਖਾ ਧੜੀ ਵਾਲੇ ਨਹੀਂ ਹੁੰਦੇ, ਸਿਆਣੇ ਵੀ ਹੁੰਦੇ। ਗੱਲ ਮੰਨ ਲਈ, ਬੱਚੇ ਨੇ ਕੰਮ 'ਤੇ ਆਉਣਾ ਸ਼ੁਰੂ ਕਰ ਦਿੱਤਾ, ਮਹੀਨਾ ਕੁ ਹੋਇਆ ਬੱਚਾ ਨਾ ਪਰਖ ਕਰਨੀ ਸ਼ੁਰੂ ਹੋ ਗਈ, ਬੱਚੇ ਨੂੰ ਪਰਖ ਆ ਗਈ। ਅਜੇ ਮਹੀਨਾ ਕੁ ਹੋਇਆ ਚਾਚੇ ਦੇ ਨਾਲ ਦੁਕਾਨ 'ਤੇ ਕੰਮ ਕਰਦੇ ਨੂੰ, ਉਹਨੂੰ ਪਰਖ ਆ ਗਈ ਕਿ ਆ ਆ ਕਸਵੱਟੀ 'ਤੇ ਜਦੋਂ ਉਹਨੇ ਲਾ ਲਾ ਵੇਖਿਆ, ਆ ਵੀ ਕੱਚਾ ਆ ਵੀ ਕਾਚਾ, ਜਿਹੜਾ ਗਾਹਕ ਆਵੇ ਚਾਚਾ ਕਹੇ ਜੀ ਪਰਖ ਕਰ, ਉਹ ਪਰਖ ਕਰੇ ਤੂੰ ਦੱਸ ਦੇ। ਜਦੋਂ ਬੱਚਾ ਸਿਆਣਾ ਹੋ ਗਿਆ ਨਾ, ਜਦੋਂ ਪਰਖ ਕਰਨੀ ਸਿੱਖ ਗਿਆ, ਫਿਰ ਚਾਚੇ ਨੇ ਉਹ ਹੀਰੇ ਕੱਢ ਕੇ ਦਿੱਤੇ ਉਹਨੂੰ ਕੱਚ ਵਾਲੇ, ਜਿਹੜੇ ਉਹ ਬੱਚਾ ਲੈ ਕੇ ਆਇਆ ਸੀ। ਕਹਿੰਦਾ ਬੇਟੇ ਆ ਦੇਖ, ਜਿਹੜੇ ਤੇਰੇ ਹੀਰੇ ਜਿਹੜੇ ਤੂੰ ਮੈਨੂੰ ਇੱਥੇ ਲਿਆ ਕੇ ਦਿੱਤੇ, ਦੇਖ ਭਲਾ ਇਹ ਠੀਕ ਆ। ਹੁਣ ਬੱਚੇ ਨੇ ਵੇਖਿਆ, ਪਹਿਲਾ ਚੱਕਿਆ ਕਹਿੰਦਾ ਚਾਚਾ ਜੀ ਆ ਵੀ ਕੱਚ ਆ, ਦੂਜਾ ਚੱਕਿਆ ਕਹਿੰਦਾ ਇਹ ਵੀ ਕੱਚ ਆ। ਸਾਰੇ ਹੀਰੇ ਉਹਨੇ ਵੇਖਿਆ, ਸਾਰੇ ਕੱਚੇ ਹੀਰਾ ਤੇ ਕੋਈ ਵੀ ਨਹੀਂ। ਬੱਚੇ ਨੇ ਆਪ ਹੈਰਾਨ ਹੋਇਆ, ਕਹਿੰਦਾ ਚਾਚਾ ਜੀ ਤੁਸੀਂ ਪਹਿਲਾਂ ਨਹੀਂ ਦੱਸਿਆ। ਕਹਿੰਦਾ ਜੇ ਮੈਂ ਪਹਿਲਾਂ ਦੱਸ ਦਿੰਦਾ ਨਾ ਕਿ ਕੱਚ ਆ, ਤੁਸੀਂ ਵੀ ਕਹਿਣਾ ਸੀ, ਲੋਕਾਂ ਨੇ ਵੀ ਕਹਿਣਾ ਸੀ ਪਿਓ ਚੜ੍ਹਾਈ ਕਰ ਗਿਆ, ਚਾਚਾ ਬੇਈਮਾਨੀ ਕਰਦਾ ਇਹਦੇ ਨਾਲ, ਸਾਰਿਆਂ ਨੇ ਕਹਿਣਾ ਸੀ ਕਿ ਇਹ ਬੱਚੇ ਨਿੱਕਾ ਜਿਹਾ ਬੱਚਾ, ਇਹਦਾ ਬਾਪ ਚੜ੍ਹਾਈ ਕਰ ਗਿਆ, ਚਾਚਾ ਬੇਈਮਾਨੀ ਕਰਦਾ, ਹੁਣ ਤੈਨੂੰ ਪਰਖ ਕਰਨੀ ਆ ਗਈ, ਤੈਨੂੰ ਆਪ ਹੁਣ ਦੱਸ। ਕਹਿੰਦੇ ਚਾਚਾ ਜੀ ਸਾਰਾ ਹੀ ਕੱਚ ਆ। ਇਹੋ ਹੀ ਗੱਲ ਹੈ ਪੱਗਾਂ ਵਾਲਿਓ, ਜਿੱਦਾਂ ਤੁਹਾਨੂੰ ਬਾਣੀ ਦੀ ਕਸਵੱਟੀ 'ਤੇ ਪਰਖ ਕਰਨੀ ਆ ਗਈ ਨਾ, ਤੁਸੀਂ ਕਹੋਗੇ ਆ ਵੀ ਸਾਧ ਕੱਚ ਹੈ, ਆ ਵੀ ਸ਼ਬਦ ਜਿਹੜੇ ਕੱਚੇ ਨੇ ਬਾਣੀ ਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਹੀਂ ਆ, ਆ ਫਲਾਨੇ ਸਾਧ ਦੀ ਮਰਿਆਦਾ ਵੀ ਕੱਚੀ ਹੈ। ਕਿੱਦਣ ਕਹੋਗੇ ਭਲਾ ਜੀ, ਦੱਸੋ ਜੀ ਕਿੱਦਣ ਕਹੋਗੇ, ਜਿੱਦਣ ਕਸਵੱਟੀ 'ਤੇ ਪਰਖ ਕਰਨੀ ਆ ਗਈ। ਹੁਣ ਮੈਂ ਕਹਿ ਰਿਹਾ ਨਾ, ਹੋ ਸਕਦਾ ਕਿਸੇ ਨੂੰ ਗੱਲ ਗਲਤ ਲੱਗਦੀ ਹੋਵੇ, ਜਿੱਦਣ ਆਪ ਬਾਬਾ ਕਬੀਰ ਜੀ ਦਾ ਸਲੋਕ ਪੜ੍ਹੋਗੇ, ਉਹਦੇ ਅਰਥ ਪੜ੍ਹੋਗੇ, ਬਾਣੀ ਨੂੰ ਵਿਚਾਰੋਗੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰੋਗੇ, ਫਿਰ ਪਤਾ ਲੱਗਣਾ ਕਿਹੜੀ ਕਿਹੜੀ ਕੱਚੀ ਹੈ ਗੱਲ, ਕਿਹੜੀ ਕਿਹੜੀ ਕੱਚੀ। ਕਈ ਵਾਰੀ ਬੰਦਾ ਨਾ ਸਿਆਣੀ ਗੱਲ ਦਾ ਵਿਰੋਧ ਕਰ ਜਾਂਦਾ, ਕਈ ਵਾਰੀ ਭੁਲੇਖੇ ਦੇ ਵਿੱਚ ਹੀ ਗੱਲਾਂ ਜਦੋਂ ਸਿਆਣੀਆਂ ਚੱਲਦੀਆਂ ਨਾ, ਜਦੋਂ ਵਿਦਵਾਨ ਗੱਲਾਂ ਕਰਦੇ ਨੇ ਸੱਚਾਈ ਵਾਲੀਆਂ, ਸੱਚ ਵਾਲੀਆਂ, ਉਦੋਂ ਕਈ ਵਾਰੀ ਅਸੀਂ ਵਿਰੋਧ ਕਰ ਜਾਂਦੇ ਹਾਂ ਜੀ ਇਹ ਕਿਵੇਂ ਹੋ ਗਿਆ, ਕਿਉਂਕਿ ਸਾਡੇ ਕੋਲ ਕਸਵੱਟੀ ਕੋਈ ਨਹੀਂ ਹੁੰਦੀ, ਅਸੀਂ ਆਪਣੀ ਸਮਝ ਦੇ ਨਾਲ ਹੀ ਉਹਨੂੰ ਕੱਟ ਜਾਂਦੇ ਹਾਂ। ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਕਸਵੱਟੀ ਬਣ ਗਿਆ ਨਾ, ਕਬੀਰ ਕਸੌਟੀ ਰਾਮ ਕੀ ਹੋਏਗਾ ਫਿਰ ਜੀ, ਝੂਠਾ ਟਿਕੇ ਨਾ ਕੋਏ। ਆ ਵੇਖੋ ਕਿੱਡੀ ਪਿਆਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਕਬਾੜ ਖੋਲ੍ਹ ਕੇ ਰੱਖ ਦਿੰਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜੇ ਸਾਡੇ ਅੰਦਰ ਇਮਾਨਦਾਰੀ ਹੋਵੇ ਤੇ। ਬੰਦਾ ਬੇਈਮਾਨੀ ਦੇ ਨਾਲ ਪੜ੍ਹਦਾ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਬੇਈਮਾਨੀ ਦੇ ਨਾਲ। ਹੁਣ ਕਿੱਡੀ ਵੱਡੀ ਬੇਈਮਾਨੀ ਹੈ, ਨਸ਼ੇ ਦੀ ਬੋਤਲ 'ਤੇ ਲਿਖਿਆ ਹੁੰਦਾ ਕਿ ਸਿਹਤ ਵਾਸਤੇ, ਜਿੱਥੇ ਰੇਟ ਲਿਖਿਆ ਨਾ ਰੇਟ, ਉਹਦੇ ਲਾਗੇ ਲਿਖਿਆ ਜਿੱਥੇ ਰੇਟ ਲਿਖਿਆ, ਰੇਟ ਪੜ੍ਹ ਲੈਂਦਾ ਉਹ ਨਹੀਂ ਪੜ੍ਹਿਆ ਜਾਂਦਾ ਇਹਦੇ ਕੋਲ। ਰੇਟ ਪੜ੍ਹ ਲਿਆ ਨੇ, 10 ਰੁਪਈਏ ਵੱਧ ਮੰਗ ਲਏ, ਕਹਿੰਦਾ ਨਹੀਂ ਜੀ ਰੇਟ 'ਤੇ ਇੰਨਾ ਲਿਖਿਆ ਹੋਇਆ ਅਤੇ ਹਾਨੀਕਾਰਕ ਨਹੀਂ ਪੜ੍ਹਿਆ ਗਿਆ ਇਹਦੇ ਕੋਲ। ਬੇਈਮਾਨੀ ਹੈ ਨਾ ਅੰਦਰ, ਬੇਈਮਾਨੀ ਓਹਲੇ ਜੇ ਕਰੀ ਜਾਂਦਾ ਕਿ ਨਾ ਹੀ ਪੜ੍ਹਾਂ, ਹੋਰ ਤਾਂ ਸ਼ਰਮ ਜੀ ਆਉਂਦੀ ਹੈ ਨਾ, ਪਤਾ ਤਾਂ ਹੈਗਾ ਪਰ ਸ਼ਰਮ ਜੀ ਆਉਂਦੀ, ਕਹਿੰਦਾ ਲੁਕਾ ਹੀ ਦਿਆਂ ਨਾ ਹੀ ਪੜ੍ਹਾਂ, ਫਿਰ ਕੀ ਹੈ। ਆਹ ਗੱਲ ਅੱਜ ਗੁਰੂ ਨਾਲ ਸਿੱਖ ਕਰ ਰਿਹਾ, ਸਿੱਖ ਬੇਈਮਾਨੀ ਕਰ ਰਿਹਾ ਸਤਿਗੁਰੂ ਜੀ ਦੀ ਬਾਣੀ ਦੇ ਨਾਲ, ਰਿਸ਼ਵਤ ਲੈ ਰਿਹਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਲੱਗਿਆ ਨਾ, ਹੱਕ ਪਰਾਇਆ ਨਾਨਕਾ, ਇਹ ਜਦੋਂ ਸ਼ਬਦ ਆਉਂਦਾ ਨਾ, ਮੂੰਹ ਨੀਵਾਂ ਜਿਹਾ ਕਰ ਲੈਂਦਾ, ਨੀਵੀਂ ਜੀ ਪਾ ਲੈਂਦਾ, ਨੀਵੀਂ ਜੀ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਿੱਖ ਨੂੰ ਹਰੇਕ ਕਦਮ 'ਤੇ ਸਿੱਖਿਆ ਦਿੱਤੀ, ਇੰਨਾ ਸਿਆਣਾ ਬਣਾਇਆ, ਇੰਨਾ ਸਿਆਣਾ ਬਣਾਇਆ। ਦੇਖੋ ਦਾਦੂ ਦੀ ਕਬਰ, ਤੁਸੀਂ ਸਾਰੇ ਸਿਆਣੇ ਜੋ, ਦਾਦੂ ਦੀ ਕਬਰ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗਏ ਨੇ ਸਿਰਫ ਪਰਖ ਕਰਨ ਵਾਸਤੇ, ਗੁਰੂ ਅਣਜਾਣ ਥੋੜਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ, ਗੁਰੂ ਅਣਜਾਣ ਥੋੜਾ ਕਿ ਇਹ ਨਾ ਸੋਚ ਲਏ ਗੁਰੂ ਨੂੰ ਪਤਾ ਹੀ ਨਹੀਂ ਸੀ। ਭਾਗਾਂ ਵਾਲਿਓ, ਪਰਖ ਕਰਨ ਵਾਸਤੇ ਸਤਿਗੁਰੂ ਜੀ ਨੇ ਹੱਥ ਦੇ ਵਿੱਚ ਜਦੋਂ ਉਹ ਤੀਰ ਸੀ ਨਾ, ਜਿਹੜਾ ਤੀਰ ਦਾਦੂ ਦੀ ਕਬਰ 'ਤੇ ਨਵਾਇਆ, ਸਿਰਫ ਪਰਖ ਕਰਨ ਵਾਸਤੇ। ਸਿੱਖ ਕਿੰਨੇ ਸਿਆਣੇ ਸਨ, ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਬਾਂਹ ਤੋਂ ਪਕੜਿਆ, ਸਵਾਲ ਕੀਤੇ ਸਵਾਲ, ਮਹਾਰਾਜ ਜੀ ਤੁਸੀਂ ਤੀਰ ਕਿਉਂ ਨਵਾਇਆ, ਕਿੰਨੀ ਜ਼ਰੂਰਤ ਹੈ। ਕਿੰਨੇ ਸਿਆਣੇ ਸਿੱਖ ਨੇ ਗੁਰੂ ਸਾਹਿਬ ਜੀ ਨੂੰ, ਗੁਰੂ ਸਾਹਿਬ ਜੀ ਨੇ ਤੇ ਇੱਥੋਂ ਤੱਕ ਇੰਨੇ ਸਿਆਣੇ ਕਰ ਦਿੱਤੇ ਕਿ ਜਿਹੜਾ ਵੀ ਤੁਹਾਨੂੰ ਲੱਗੇ ਗਲਤ ਉਹਨੂੰ ਸਵਾਲ ਕਰੋ ਸਵਾਲ। ਅੱਜ ਉਹ ਗੱਲ ਕਿੱਥੇ ਰਹਿ ਗਈ, ਅੱਜ ਨਾ ਸਵਾਲ ਤੇ ਉਹ ਕਰੇਗਾ ਨਾ ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਹੋਏਗਾ, ਤੇ ਬਾਣੀ ਵਾਸਤੇ ਤਾਂ ਸਾਡੇ ਕੋਲ ਟਾਈਮ ਨਹੀਂ ਹੈਗਾ, ਬਾਣੀ ਪੜ੍ਹਨ ਵਾਸਤੇ ਤਾਂ ਸਿੱਖ ਦੇ ਕੋਲ ਸਮਾਂ ਨਹੀਂ ਹੈਗਾ, ਸਾਰੇ ਕੰਮ ਹੋ ਜਾਂਦੇ। ਜਿਵੇਂ ਸਤਿਗੁਰੂ ਨਹੀਂ ਆਖਦੇ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ, ਸਾਰੇ ਹੀ ਕੰਮ ਕਰਦਾ ਫਿਰਦਾ, ਕਹਿੰਦੇ ਛੱਡਿਆ ਕਿਹਦੇ ਕੰਮ ਨੇ। ਇਹਦੇ ਬੱਚੇ ਵੀ ਸਕੂਲ ਜਾਂਦੇ ਨੇ, ਬੱਚਿਆਂ ਨੂੰ ਪ੍ਰਸ਼ਾਦਾ ਵੀ ਮਿਲਦਾ ਹੈ, ਕੱਪੜੇ ਵੀ ਮਿਲਦੇ, ਸਾਰੇ ਕੰਮ ਹੋ ਰਹੇ, ਮਰਗ 'ਤੇ ਵੀ ਜਾਂਦਾ ਹੈ, ਦੁੱਖ ਸੁੱਖ ਵਿੱਚ ਵੀ ਸ਼ਾਮਿਲ ਹੁੰਦਾ ਬੰਦਾ, ਪਰ ਇੱਕ ਕੰਮ ਨਹੀਂ ਹੁੰਦਾ, ਗੁਰੂ ਦੇ ਨਾਲ ਜੁੜਨ ਵਾਲਾ, ਪਰਮਾਤਮਾ ਦੀ ਬਾਣੀ ਪੜ੍ਹਨ ਵਾਲਾ, ਸਤਿਗੁਰੂ ਜੀ ਦੀ ਸਿਫਤ ਸਲਾਹ ਕਰਨ ਵਾਲਾ, ਇਹ ਕੰਮ ਨਹੀਂ ਕਰਦਾ, ਬਾਕੀ ਸਾਰੇ ਹੀ ਕਰਦਾ ਫਿਰਦਾ, ਬਾਕੀ ਸਾਰਿਆਂ ਕੰਮਾਂ ਦੇ ਨਾਲ ਜੁੜਿਆ ਆ, ਇਹਦੇ ਵਿੱਚ ਕੋਈ ਕਮੀ ਨਹੀਂ। ਤੇ ਕਬੀਰ ਸਾਹਿਬ ਜੀ ਕਹਿੰਦੇ ਇੰਨਾ ਸਿਆਣਾ ਸਿੱਖ ਗਿਆਨ ਤੋਂ ਬਿਨਾਂ ਥਾਂ ਥਾਂ ਤੇ ਵਿਕਦਾ ਫਿਰਦਾ, ਥਾਂ ਥਾਂ ਤੇ ਵਿਕਦਾ ਫਿਰਦਾ, ਕਦੀ ਕਿਸੇ ਦੀਆਂ ਗੱਲਾਂ 'ਚ ਆ ਜਾਂਦਾ, ਕਦੀ ਕਿਸੇ ਦੀਆਂ ਗੱਲਾਂ 'ਚ ਆ ਜਾਂਦਾ, ਇਹਨੂੰ ਆਪਣੇ ਆਪ 'ਤੇ ਭਰੋਸਾ ਹੀ ਨਹੀਂ। ਸਤਿਗੁਰੂ ਜਿਵੇਂ ਬਾਣੀ 'ਚ ਆਖਦੇ ਧਰ ਜੀ ਅਰੇ ਇੱਕ ਏਕ ਤੂੰ, ਕੋਈ ਸ਼ੰਕਾ ਰਿਹਾ ਜੀ ਦੂਸਰੇ ਨੂੰ ਮੰਨਣ ਦਾ, ਕੋਈ ਸ਼ੰਕਾ ਰਿਹਾ ਮਨ ਵਿੱਚ ਆਹ ਸ਼ਬਦ ਪੜ੍ਹ ਕੇ ਬਾਣੀ ਦਾ, ਕਿੱਥੇ ਵਹਿਮ ਹੈ, ਕਿੱਥੇ ਭਰਮ ਹੈ, ਕਿਹੜੀ ਗੱਲ ਦੀ ਲੜਾਈ, ਕੋਈ ਵੀ ਲੜਾਈ ਨਹੀਂ। ਦੱਸੋ ਸਤਿਗੁਰੂ ਜੀ ਨੇ ਤੇ ਕਸਰ ਹੀ ਕੋਈ ਨਹੀਂ ਛੱਡੀ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਦੱਸੋ ਕਸਰ ਹੀ ਕੋਈ ਨਹੀਂ ਛੱਡੀ, ਕਿਉਂ ਭੁਲੇਖੇ ਪੈ ਰਹੇ ਅੱਜ ਬੰਦੇ ਨੂੰ ਬਾਰ ਬਾਰ? ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦੇ ਨਾਲੋਂ ਟੁੱਟ ਚੁੱਕਾ ਇਨਸਾਨ, ਟੁੱਟ ਚੁੱਕਾ। ਤੇ ਕਬੀਰ ਸਾਹਿਬ ਕਹਿੰਦੇ ਫਿਰ ਇਸੇ ਤਰ੍ਹਾਂ ਹੀ ਹੋਏਗਾ, ਦੁਕਾਨਾਂ 'ਤੇ ਵਿਕਣਾ ਪਏਗਾ ਤੈਨੂੰ, ਦੁਕਾਨਾਂ 'ਤੇ ਥਾਂ ਥਾਂ 'ਤੇ। ਕੋਈ ਬਾਬਾ ਚਾਰ ਦਿਨ ਦੇ ਵਿੱਚ ਕਿਰਪਾ ਕਰ ਦਿੰਦਾ ਅਤੇ ਕੋਈ ਬਾਬਾ ਵਨ ਸਵੰਨੀਆਂ ਚਟਣੀਆਂ ਖਵਾ ਕੇ ਕਿਰਪਾ ਕਰ ਦਿੰਦਾ ਅਤੇ ਕੋਈ ਬਾਬਾ ਚਾਰ ਚੌਂਕੀਆਂ ਭਰਾ ਕੇ ਕਿਰਪਾ ਕਰ ਦਿੰਦਾ। ਵੱਖਰੇ ਵੱਖਰੇ ਸਾਰਿਆਂ ਦੇ ਸਿਸਟਮ, ਵੱਖਰੇ ਵੱਖਰੇ, ਕਿਰਪਾ ਵੀ ਬਰਾਬਰ ਨਹੀਂ ਹੈਗੀ, ਕਿਸੇ ਦੀ ਪਹਿਲਾਂ ਹੋ ਜਾਂਦੀ, ਕਿਸੇ ਦੀ ਥੋੜ੍ਹੀ ਜਿਹੀ ਲੇਟ ਹੁੰਦੀ ਅਤੇ ਕਿਸੇ ਦੀ ਹੁੰਦੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ, ਅੰਦਰ ਦੇ ਵਹਿਮ ਭਰਮ ਕੱਢੀਏ, ਤਾਂ ਜੋ ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੇ ਨਾਲ ਸਾਡਾ ਜੀਵਨ ਚੱਲ ਸਕੇ, ਪਾਵਨ ਉਪਦੇਸ਼ ਦੇ ਨਾਲ। ਆਓ ਇਤਿਹਾਸ ਦੇ ਵਿੱਚੋਂ ਕੁਝ ਕੁ ਵਿਚਾਰਾਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 5 ਜੁਲਾਈ ਦਾ ਹੈ, ਆਪਾਂ ਅੱਜ ਹੀ ਕੁਝ ਕੁ ਨੁਕਤੇ ਆਪਾਂ ਸਾਂਝੇ ਕਰਦੇ ਹਾਂ। ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ। ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ, ਗੁਰੂ ਕਿਉਂ ਸਿੱਖੋ, ਤੁਹਾਡਾ ਕੋਈ ਐਸਾ ਇਤਿਹਾਸ ਨਹੀਂ ਜਿਹੜਾ ਕਲਾ ਮਾਤ ਦੇ ਨਾਲ ਨਾ ਜੋੜਿਆ ਹੋਵੇ, ਇੱਕ ਵੀ ਸਾਖੀ ਨਹੀਂ, ਇੱਕ ਵੀ ਸਾਖੀ ਜਿਹੜੀ ਕਲਾ ਮਾਤ ਦੇ ਨਾਲ ਨਾ ਜੋੜੀ ਗਈ ਹੋਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦਾਂ ਦੇ ਨਾਲ ਵਿਗੜੇ ਹੋਏ ਸਾਧਾਂ ਨੇ ਕਲਾ ਮਾਤ ਸਾਖੀਆਂ ਜੋੜ ਦਿੱਤੀਆਂ, ਕਲਾ ਮਾਤ ਸਾਖੀਆਂ ਵਰ ਸਰਾਫ ਜੋੜ ਦਿੱਤੇ, ਤਰ੍ਹਾਂ ਤਰ੍ਹਾਂ ਦੇ ਵਹਿਮ ਭਰਮ ਜੋੜ ਦਿੱਤੇ, ਕੀਤੀਆਂ ਹੋਈਆਂ ਵੱਡੀਆਂ ਘਾਲਣਾਂ ਨੂੰ ਲੋੜ ਕੇ ਰੱਖ ਦਿੱਤਾ। ਹੁਣ ਸਾਖੀ ਵੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਖਦੀ ਜਾਂ ਤੇ ਸੁਭਾਣਾ ਤਾਂ ਜੰਮਿਆ, ਹੇ ਮਾਲਕ ਜੀ ਤੇਰੇ ਭਾਣੇ ਦੇ ਵਿੱਚ ਜਨਮ ਹੁੰਦਾ ਇਨਸਾਨ ਦਾ, ਵਿਅਕਤੀ ਦਾ, ਹਰੇਕ ਦਾ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਸਾਖੀ ਜੋੜ ਦਿੱਤੀ ਵਰ ਵਾਲੀ, ਜਿਹਨੂੰ ਗੁਰਮਤਿ ਨਹੀਂ ਮੰਨਦੀ, ਜਿਹਨੂੰ ਸਿੱਖ ਹਿਸਟਰੀ ਨਹੀਂ ਮੰਨਦੀ। ਹੁਣ ਇਹ ਗੱਲਾਂ ਕਿੱਥੋਂ ਆ ਰਹੀਆਂ, ਇਹ ਗੱਲਾਂ ਕੌਣ ਲਿਖ ਰਿਹਾ, ਇਹ ਗੱਲਾਂ ਕਿੰਨਾ ਕਿਤਾਬਾਂ ਦੇ ਵਿੱਚੋਂ ਆ ਰਹੀਆਂ, ਉਹ ਕਿਤਾਬ ਕੌਣ ਲਿਖ ਰਿਹਾ? ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਕਈ ਵਾਰੀ ਬੰਦਾ ਕਹਿੰਦਾ ਜੀ ਇਹ ਤਾਂ ਫਲਾਨੀ ਕਿਤਾਬ ਦੇ ਵਿੱਚ ਲਿਖੀ ਹੈ, ਉਹ ਕਿਤਾਬ ਕੌਣ ਲਿਖ ਰਿਹਾ, ਉਹ ਸਿੱਖ ਧਰਮ ਦੇ ਨਾਲ ਉਹਦਾ ਕੀ ਸੰਬੰਧ ਹੈ, ਉਹ ਕਿਹੜੇ ਧਰਮ ਦਾ ਵਿਅਕਤੀ ਹੈ, ਉਹਦਾ ਪਿਛੋਕੜ ਕਿਹਦੇ ਨਾਲ ਜੁੜਦਾ, ਉਹਦੇ ਵੱਡੇ ਵਡੇਰੇ ਕਿਤੇ ਗੁਰੂ ਘਰ ਦੇ ਨਾਲ ਲੜਦੇ ਤਾਂ ਨਹੀਂ ਰਹੇ? ਬੜਾ ਕੁਝ ਦੇਖਣਾ ਪੈਣਾ, ਸਿਰਫ ਇੰਨੀ ਗੱਲ ਕਰਕੇ ਨਹੀਂ ਸਾਨਾ ਕਿ ਜੀ ਇਹ ਤੇ ਕਿਤਾਬ ਦੇ ਵਿੱਚ ਲਿਖਿਆ ਹੋਇਆ। ਹੁਣ ਸਾਖੀ ਇਹ ਜੋੜੀ ਗਈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਿ ਇਹ ਇਹਨਾਂ ਜਦੋਂ ਇਹਨਾਂ ਦਾ ਪ੍ਰਕਾਸ਼ ਹੁੰਦਾ, ਜਨਮ ਹੁੰਦਾ, ਇਹ ਬਾਬਾ ਬੁੱਢਾ ਜੀ ਨੇ ਵਰ ਦਿੱਤਾ ਤਾਂ ਜਾ ਕੇ ਇਹਨਾਂ ਦਾ ਜਨਮ ਹੋਇਆ। ਇੱਥੇ ਇੱਕ ਨੁਕਤਾ ਸਮਝਿਓ, ਅਰਦਾਸ ਸਿੱਖ ਕਰ ਸਕਦਾ, ਅਰਦਾਸ ਸਿੱਖ ਬੱਚੇ ਦੀ ਵੀ ਕਰ ਸਕਦਾ ਤੇ ਅਰਦਾਸ ਸਿੱਖ ਬੱਚੀ ਦੀ ਵੀ ਕਰ ਸਕਦਾ। ਪਰ ਹੁਣ ਤੇ ਇਹੋ ਜਿਹੇ ਬੋਰਡ ਲੱਗੇ ਨੇ ਇਹਨਾਂ ਦੇ ਡੇਰਿਆਂ ਦੇ ਵਿੱਚ ਕਿ ਜੇ ਲੜਕੇ ਦੀ ਅਰਦਾਸ ਕਰਾਉਣੀ ਹੈ ਤੇ ਇਸ ਜਗ੍ਹਾ ਤੇ ਆਣ ਕੇ ਇੰਨਾ ਪ੍ਰਸ਼ਾਦ ਕਰਵਾਓ ਲੜਕੇ ਦੀ ਅਰਦਾਸ ਵਾਸਤੇ, ਜਿਹਨਾਂ ਦੇ ਘਰੇ ਲੜਕਾ ਨਹੀਂ ਨਾ ਹੁੰਦਾ, ਜੇ ਉਹ ਅਰਦਾਸ ਕਰਵਾਉਣੀ ਚਾਹੁੰਦੇ ਹਨ। ਪਰ ਲੜਕੀ ਦੀ ਅਰਦਾਸ ਦਾ ਬੋਰਡ ਕਿਤੇ ਵੀ ਨਹੀਂ ਲੱਗਾ, ਲੜਕੀ ਦੀ ਅਰਦਾਸ ਦਾ ਬੋਰਡ ਕਿਤੇ ਵੀ ਨਹੀਂ ਲੱਗਾ। ਮੈਂ ਇੱਕ ਬੇਨਤੀ ਕਰਾਂ, ਰੱਬ ਦੀ ਦਾਤ ਦੇ ਵਿੱਚ ਵਿਤਕਰਾ ਨਹੀਂ ਕਰਨਾ ਚਾਹੀਦਾ ਕਦੇ ਵੀ, ਰੱਬ ਦੀ ਦਾਤ ਦੇ ਵਿੱਚ ਵਿਤਕਰਾ ਨਹੀਂ ਕਰਨਾ ਚਾਹੀਦਾ, ਕਦੇ ਨਹੀਂ ਕਰਨਾ ਚਾਹੀਦਾ। ਜੋ ਦਾਤ ਪਰਮਾਤਮਾ ਦੀ ਨਾ ਉਹ ਚੰਗੀ ਹੈ। ਸਤਿਗੁਰੂ ਕਦੇ ਵੀ ਮਾੜੀ ਦਾਤ ਨਹੀਂ ਜੇ ਦਿੰਦਾ ਕਿਸੇ ਨੂੰ। ਜਿੱਦਣ ਵਿਤਕਰਾ ਕਰਤਾ ਨਾ, ਉਦੋਂ ਸਿੱਖ ਬਾਣੀ ਦੇ ਸਿਧਾਂਤ ਤੋਂ ਡਿੱਗ ਜਾਏਗਾ, ਖਿਸਕ ਜਾਏਗਾ ਜਿੱਦਣ ਵਿਤਕਰਾ ਕਰਤਾ। ਤੁਹਾਨੂੰ ਲੱਗਦਾ ਨਹੀਂ ਬਾਬਾ ਬੁੱਢਾ ਜੀ ਵਿਤਕਰਾ ਕਰਦੇ ਨੇ? ਸਾਖੀ ਦੇ ਮੁਤਾਬਕ ਬਾਬਾ ਬੁੱਢਾ ਜੀ ਬਹੁਤ ਮਹਾਨ ਹਸਤੀ ਸਨ, 6 ਗੁਰੂਆਂ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਬਸਰ ਕੀਤਾ। ਪਰ ਸਾਖੀ ਦੇ ਹਿਸਾਬ ਦੇ ਨਾਲ ਲੱਗਦਾ ਨਹੀਂ ਬਾਬਾ ਬੁੱਢਾ ਜੀ ਬੜੇ ਵੱਡੇ ਵਿਤਕਰੇ ਕਰਨ ਵਾਲੇ ਨੇ? ਧੀਆਂ ਬਾਬਾ ਬੁੱਢਾ ਜੀ ਦਾ ਸਤਿਕਾਰ ਕਦੇ ਨਹੀਂ ਕਰਨਗੀਆਂ, ਸਾਖੀ ਦੇ ਹਿਸਾਬ ਨਾਲ ਕਰਨਗੀਆਂ ਜੀ? ਦੱਸੋ, ਕਦੇ ਨਹੀਂ ਕਰਨਗੀਆਂ। ਉਹਨਾਂ ਕਿਹੜਾ ਇਹ ਸਾਡਾ ਵਿਰੋਧੀ ਹੈ ਬਾਬਾ ਬੁੱਢਾ? ਇਹ ਤਾਂ ਵਰ ਦਿੰਦਾ ਤੇ ਦਿੰਦਾ ਬੱਚਿਆਂ ਦੇ, ਪੁੱਤਰਾਂ ਦੇ ਵਰ ਦਿੰਦਾ, ਇਹਦੇ ਬੱਚਿਆਂ ਦੇ ਦਿੰਦਾ ਹੀ ਨਹੀਂ ਹੈ। ਦੂਜੀ ਗੱਲ ਕਿ ਗੁਰੂ ਅਰਜਨ ਸਾਹਿਬ ਜੀ ਇਹ ਚਾਹੁੰਦੇ ਸਨ ਕਿ ਸਾਨੂੰ ਕੋਈ ਸਪੈਸ਼ਲ ਵਰ ਦੇਵੇ, ਹੈ ਨਾ, ਲੜਕੇ ਦਾ ਵਰ ਦੇਵੇ ਸਾਨੂੰ ਕੋਈ। ਕਿ ਇੱਥੇ ਮਾਤਾ ਗੰਗਾ ਜੀ ਦਾ ਕਿਰਦਾਰ ਬੜਾ ਨੀਵਾਂ ਕਰਕੇ ਵਿਖਾਇਆ, ਬੜਾ ਨੀਵਾਂ ਕਰਕੇ ਵਿਖਾਇਆ ਮਾਤਾ ਗੰਗਾ ਜੀ ਦਾ ਕਿਰਦਾਰ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਏਡੇ ਮਹਾਨ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵੀ ਫੈਸਲਾ ਹੈ, ਦੱਦਾ ਦਾਤਾ ਏਕ ਹੈ ਸਭ ਕੋ, ਦਾਤੇ ਕਿੰਨੇ ਆ ਜੀ? ਇੱਕ। ਜੇ ਬਾਬੇ ਬੁੱਢੇ ਵਾਲੀ ਸਾਖੀ ਜਿਹੜੀ ਲਿਖੀ ਜੀ ਉਹਨੂੰ ਸੱਚ ਮੰਨੀਏ ਫਿਰ ਕਿੰਨੇ ਹੋ ਗਏ? ਫਿਰ ਤਾਂ 2 ਹੋ ਗਏ। ਤੇ ਦੋਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਵਾਨ ਨਹੀਂ ਕਰਦੀ। ਜਾਂ ਤਿਸ ਭਾਣਾ ਤਾਂ ਜੰਮਿਆ, ਰੱਬ ਜੀ ਤੇਰੇ ਭਾਣੇ ਤੇ ਜਨਮ ਹੁੰਦਾ, ਤੇ ਆਪਾਂ ਕਿੰਨੇ ਵਾਰਾਂ ਦੇ ਨਾਲ ਹੋ ਰਿਹਾ। ਅੱਜ ਸਾਰਿਆਂ ਨੂੰ ਬੜੀ ਮੌਜ ਲੱਗੀ ਹੈ ਇਸ ਸਾਖੀ ਨੂੰ ਪੜ੍ਹ ਕੇ ਨਾ, ਸੁਣਾਉਂਦੇ ਡੇਰਿਆਂ ਦੇ ਵਿੱਚ ਵਿਚਾਰੀਆਂ ਬੀਬੀਆਂ ਜਾਂਦੀਆਂ ਆਹ ਸਾਖੀ ਸੁਣ ਕੇ ਨਾ, ਬੜਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੀਆਂ। ਤੁਹਾਡੇ ਖਿਲਾਫ਼ ਆਹ ਸਾਖੀ, ਧਿਆਨ ਰੱਖਿਓ, ਆਹ ਸਾਖੀ ਸੁਣ ਕੇ ਬੜੀਆਂ ਖੁਸ਼ੀ ਦੇ ਨਾਲ ਉੱਥੋਂ ਆਉਂਦੀਆਂ, ਬੜੀਆਂ ਖੁਸ਼ੀ ਦੇ ਨਾਲ ਕਿ ਬਸ ਬਾਬਾ ਬੁੱਢਾ ਜੀ ਦੇ ਦਰ ਤੇ ਗਏ ਸੀ, ਪੁੱਤਰ ਦੀ ਦਾਤ ਮਿਲਣੀ ਹੈ। ਮੈਂ ਇੱਕ ਬੇਨਤੀ ਕਰਦਿਆਂ, ਪੁੱਤਰ ਵਿਆਹੁਣਾ ਅੱਗੇ ਦੇ ਨਾਲ ਸੋਚਿਆ ਕਦੀ? ਸੋਚਿਆ ਕਦੀ ਪੁੱਤ ਨੂੰ ਵਿਆਹੁਣਾ ਅੱਗੇ ਦੇ ਨਾਲ? ਜੇ ਬਾਬਾ ਬੁੱਢਾ ਜਿਹੜੀ ਸਾਖੀ ਉਹਨਾਂ ਦੇ ਨਾਲ ਜੋੜੀ ਗਈ, ਬੜੇ ਮਹਾਨ ਸਨ ਬਾਬਾ ਬੁੱਢਾ ਜੀ, ਵਿਦਵਾਨ ਸਨ, ਸਿਆਣੇ ਸਨ, ਸੂਝਵਾਨ ਸਨ, ਸ਼ਸਤਰ ਦੇ ਧਾਰਨੀ ਸਨ। ਜਿਹੜੀਆਂ ਸਾਖੀਆਂ ਉਹਨਾਂ ਨਾਲ ਜੋੜੀਆਂ ਜਾ ਰਹੀਆਂ ਅੱਜ, ਇਹ ਸਿਆਣਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਲਾ ਕੇ ਵੇਖੇਗਾ, ਨਹੀਂ ਬਾਬਾ ਜੀ ਦੇ ਨਾਲ ਇਨਸਾਫ਼ ਨਹੀਂ ਹੋ ਰਿਹਾ, ਬੜੇ ਮਹਾਨ ਸਨ ਪਰ ਇਨਸਾਫ ਨਹੀਂ ਹੋ ਰਿਹਾ। ਦੂਸਰਾ ਨੁਕਤਾ, ਮਾਤਾ ਗੰਗਾ ਜੀ ਦੇ ਕਿਰਦਾਰ ਨੂੰ ਬੜਾ ਨੀਵਾਂ ਕਰਕੇ ਵਿਖਾਇਆ ਗਿਆ, ਇੱਥੇ ਬੜਾ ਨੀਵਾਂ ਕਰਕੇ ਭੱਜੇ ਫਿਰਦੇ ਨੇ। ਜੇ ਤੁਸੀਂ ਸਾਖੀ ਪੜ੍ਹੋ ਨਾ, ਉਹਦੇ ਵਿੱਚ ਨੰਗੇ ਪੈਰੀ ਤੇ ਬਾਬਾ ਬੁੱਢਾ ਜੀ ਦੇ ਕੋਲ ਗਏ, ਉਹ ਕਹਿੰਦੇ ਕੀ ਹੋ ਗਿਆ ਗੁਰੂ ਘਰ ਨੂੰ, ਕੀ ਹੋ ਗਿਆ? ਇਹ ਤੇ ਏਦਾਂ ਕਹਿ ਰਹੇ ਜਿਵੇਂ ਬਾਬਾ ਬੁੱਢਾ ਜੀ ਗੁਰੂ ਘਰ ਨੂੰ ਜਾਣਦੇ ਹੀ ਨਹੀਂ। ਪਤਾ ਨਹੀਂ ਬਾਬਾ ਬੁੱਢਾ ਜੀ ਨੂੰ ਗੁਰੂ ਘਰ ਵਿੱਚ ਕੀ ਹੋ ਰਿਹਾ ਸਾਰਾ ਪਤਾ। ਕਹਿੰਦੇ ਫਿਰ ਮਾਤਾ ਜੀ ਗੁਰੂ ਸਾਹਿਬ ਜੀ ਦੇ ਕੋਲ ਆਏ, ਗੁਰੂ ਸਾਹਿਬ ਜੀ ਕਹਿੰਦੇ ਮਹਾਂਪੁਰਖਾਂ ਦੇ ਕੋਲ ਏਦਾਂ ਨਹੀਂ ਜਾਈਦਾ। ਅੱਜ ਫਿਰ ਉਹ ਬਾਬਾ ਬੁੱਢਾ ਜੀ ਨੇ ਫੋਟੋ ਲਾਈ ਗੰਢਾ ਭੰਨਣ ਵਾਲੀ, ਸਾਧ 5-7 ਮਾਲਾ ਪਾ ਕੇ ਡੇਰੇ ਦੇ ਵਿੱਚ ਬੈਠਾ, ਬੜਾ ਵਧੀਆ ਚੱਲੀ ਜਾਂਦਾ। ਕਿਹੜਾ ਸਵਾਲ ਕਰੂਗਾ ਬਾਬਾ ਬੁੱਢਾ ਜੀ ਦੀ ਸਾਖੀ ਉਹਨਾਂ ਦੇ ਕੋਲ ਆ, ਫੋਟੋ ਉੱਤੇ ਲੱਗੀ ਵੱਡੀ ਸਾਰੀ, ਬੋਰਡ ਲੱਗਾ ਵੱਡਾ ਸਾਰਾ ਗੰਢਾ ਭੰਨਦੇ ਦਾ। ਭਾਗਾਂ ਵਾਲੇ ਲੋਕ ਮਜ਼ਾਕ ਕਰਨਗੇ ਸਾਨੂੰ, ਸਾਡੀ ਕੌਮ ਨੂੰ, ਜਿਹੜੇ ਹੋਰ ਧਰਮਾਂ ਦੇ ਲੋਕ ਜਦੋਂ ਇਤਿਹਾਸ ਪੜ੍ਹਨਗੇ ਨਾ, ਹਿਸਟਰੀ ਪੜ੍ਹਨਗੇ, ਲਾਹਨਤਾਂ ਪਾਉਣਗੇ ਸਿੱਖ ਕੌਮ ਨੂੰ, ਲਾਹਨਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ, ਸ਼ਬਦ ਗੁਰੂ ਨੂੰ ਮੰਨਣ ਵਾਲੇ ਸਿੱਖ, ਇਹੋ ਜਿਹਾ ਕਿਰਦਾਰ ਇਹਨਾਂ ਦਾ, ਇਹੋ ਜਿਹਾ ਕਿਰਦਾਰ ਇਹਨਾਂ ਦਾ। ਕਿੱਡੀ ਮਹਾਨ ਮਾਤਾ ਗੰਗਾ ਜੀ ਸ਼ਖਸੀਅਤ ਹਨ, ਕੀ ਬਣਾ ਕੇ ਰੱਖ ਦਿੱਤਾ। ਦੇਖੋ, ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਸ਼ਹੀਦ ਹੋਏ, ਉਸ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਭਾਗਾਂ ਵਾਲੇ, ਉਹ ਬਾਪ ਸ਼ਹੀਦ ਹੋਇਆ ਹੋਵੇ ਨਾ, ਬਾਪ ਸ਼ਹੀਦ ਹੋਇਆ ਹੋਵੇ ਤੇ ਉਹ ਕੰਮ ਪੁੱਤ ਕਰੇ, ਬੜੀ ਵੱਡੀ ਗੱਲ ਹੈ। ਇਹ ਕਿਹਦੀ ਜ਼ਰੂਰਤ ਸੀ? ਮਾਤਾ ਗੰਗਾ ਜੀ ਦੀ ਜ਼ਰੂਰਤ ਸੀ। ਇਹ ਬਈ ਉਹੋ ਹੀ ਕੰਮ ਕਰਦੇ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਜੀ ਸੱਚਾਈ ਦੀ ਗੱਲ ਕਰਦੇ ਸੀ, ਉਸੇ ਗੱਦੀ ਤੇ ਬਹਿ ਕੇ ਮਾਤਾ ਗੰਗਾ ਜੀ ਦੀ ਪ੍ਰੇਰਨਾ ਸਦਕਾ ਗੁਰੂ ਹਰਗੋਬਿੰਦ ਸਾਹਿਬ ਜੀ ਸੱਚ ਦੀ ਗੱਲ ਕਰਦੇ ਰਹੇ। ਨਹੀਂ ਅੱਜ ਕੱਲ੍ਹ ਕੋਈ ਇਹੋ ਜਿਹੀ ਮਾਂ ਨਹੀਂ ਹੈ ਜਿਵੇਂ ਪਤੀ ਨੂੰ ਚੜ੍ਹਾਈ ਕਰ ਗਿਆ, ਜਿਵੇਂ ਪਤੀ ਨੂੰ ਸ਼ਹੀਦ ਕੀਤਾ ਹੋਵੇ। ਕੋਈ ਮਾਂ ਚਾਹੇਗੀ ਉਹੋ ਹੀ ਕੰਮ ਮੇਰਾ ਪੁੱਤ ਕਰੇ? ਕੋਈ ਮਾਂ ਨਹੀਂ ਚਾਹੇਗੀ। ਪਰ ਗੰਗਾ ਜੀ ਕਿੱਡੇ ਮਹਾਨ ਸਨ, ਮਾਤਾ ਗੰਗਾ ਜੀ ਉਹੀ ਕੰਮ ਕਰਾ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ। ਸੱਚ ਦੀ ਗੱਲ, ਸੱਚ ਦੀ ਆਵਾਜ਼ ਪ੍ਰਫੁੱਲਤ ਹੋ ਰਹੀ ਅੱਜ ਵੀ, ਅੱਜ ਵੀ ਸੱਚ ਦੀ ਆਵਾਜ਼ ਆ ਰਹੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹੀਦ ਹੋਣ ਤੋਂ ਬਾਅਦ ਵੀ ਗੁਰੂ ਘਰੋਂ ਸੱਚ ਦੀ ਆਵਾਜ਼ ਨਹੀਂ ਰੁਕੀ, ਨਹੀਂ ਤਾਂ ਬੰਦਾ ਕਈ ਕਈ ਸਾਲ ਚੋਪੀ ਕਰ ਗਿਆ। ਵੇਖੋ ਪਿਛਲੇ ਸਮੇਂ ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਨੂੰ ਆਉਂਦੇ ਸ਼ਹੀਦ ਹੋਏ ਨਾ, ਉਹਨਾਂ ਦੇ ਬੱਚੇ ਪਤਾ ਨਹੀਂ ਕਿੱਥੇ ਚਲ ਗਏ, ਕਿਸੇ ਨੇ ਗੱਲ ਹੀ ਨਹੀਂ ਕੀਤੀ, ਬੋਲਿਆ ਹੀ ਕੋਈ ਨਹੀਂ, ਕਿਸੇ ਨੇ ਗੱਲ ਨਹੀਂ ਕੀਤੀ। ਉਹਨਾਂ ਤੋਂ ਬਾਅਦ ਜਿਹੜੇ ਜਿਹੜੇ 84 ਦੇ ਵਿੱਚ ਜਿਹੜੇ ਕਹਿੰਦੇ ਸਾਡੇ ਮਹਾਨ ਸ਼ਹੀਦ ਹੋਏ ਨੇ, ਉਹ ਤੋਂ ਬਾਅਦ ਕਿਸੇ ਦਾ ਬੱਚਾ ਨਹੀਂ ਬੋਲਿਆ ਕਿਸੇ ਨੂੰ ਨਾ। ਮੇਰੇ ਹਿਸਾਬ ਨਾਲ ਬਹੁਤ ਨਾਂ ਹੀ ਨਹੀਂ ਪਤਾ ਹੁਣ ਉਹਨਾਂ ਦੇ ਬੱਚਿਆਂ ਦੇ ਨਾਂ ਕੀ ਸੀਗਾ, ਲੋਕੀ ਚੁੱਪ ਕਰ ਜਾਂਦੇ ਨੇ। ਮਾਤਾ ਗੰਗਾ ਜੀ ਦਾ ਕਿਰਦਾਰ ਵੇਖੋ ਕਿੱਡਾ ਵੱਡਾ ਹੈ, ਪਰ ਲਿਖਣ ਵਾਲਿਆਂ ਨੇ ਸਾਨੂੰ ਕੀ ਲਿਖ ਕੇ ਦੇ ਦਿੱਤਾ, ਸਾਰਿਆਂ ਨੂੰ ਯਾਦ ਹੋਣੀ। ਇਹ ਪੰਜਾਬ ਦੇ ਵਿੱਚ ਰਟੀਆਂ ਪਈਆਂ ਬੀਬੀਆਂ ਦੇ ਸਾਗੀਆਂ ਜਟੀਆਂ ਪਈਆਂ, ਸਭ ਤੋਂ ਹੋਰ ਭਾਵੇਂ ਗੁਰਦੁਆਰੇ ਭਾਵੇਂ ਨੌ ਨੂੰ ਖੜਨ ਚੇ ਨਾ ਖੜਨ, ਵਿਆਹ ਤੋਂ ਮਹੀਨਾ ਬਾਅਦ ਹੀ ਬਾਬੇ ਬੁੱਢੇ ਦੇ ਗੰਢੇ ਲੈ ਕੇ ਤੇ ਮੱਥਾ ਟਿਕਾਉਣ ਜ਼ਰੂਰ ਜਾਂਦੇ ਨੇ ਲੋਕ। ਇਹੋ ਜਿਹਾ ਹਾਲ ਹੋਇਆ ਇਹਨਾਂ ਲੋਕਾਂ ਦਾ। ਪਿੰਡ ਦੇ ਗੁਰਦੁਆਰੇ ਭਾਵੇਂ ਕਦੀ ਗੇਟ ਗਲੀ ਨਾ ਨੰਗੇ ਆਉਣ, ਉੱਥੇ ਲੈ ਕੇ ਜਾਂਦੇ ਨੇ। ਇਹ ਮਾਨਸਿਕ ਕਮਜ਼ੋਰੀ ਇਹਨਾਂ ਲੋਕਾਂ ਦੀ, ਸਿਧਾਂਤ ਤੋਂ ਡਿੱਗੇ ਹੋਏ ਬੰਦਿਆਂ ਦੀ ਇਹ ਗੱਲ ਹੈ, ਸਿੱਖ ਦੀ ਗੱਲ ਥੋੜਾ ਹੈ। ਸਿੱਖ ਦੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੈ, ਸਿੱਖ ਦੇ ਗੁਰੂ ਸਾਹਿਬ ਜੀ ਦੀ ਵਿਚਾਰ ਦੇ ਨਾਲ ਸਮਰਪਿਤ ਹੈ। ਇਹੋ ਜਿਹਾ ਇਤਿਹਾਸ ਅੱਜ ਵਿਗਾੜ ਕੇ ਸਾਡੇ ਸਾਹਮਣੇ ਰੱਖਿਆ ਜਾ ਰਿਹਾ। ਸਿਆਣੇ ਹੋਣ ਦੀ ਲੋੜ ਹੈ, ਸਿਆਣੇ ਹੋਣ ਦੀ ਲੋੜ। ਆਉਣ ਵਾਲੀਆਂ ਪੀੜ੍ਹੀਆਂ ਨੇ ਤੇ ਬੜਾ ਹੀ ਸਾਡਾ ਨੁਕਸਾਨ ਹੋਏਗਾ ਜੇ ਅੱਜ ਸਿਆਣੇ ਨਾ ਹੋਏ ਅਸੀਂ। ਅੱਜ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਪੈਣਾ, ਅੱਜ ਸਾਨੂੰ ਘਰਾਂ ਦੇ ਵਿੱਚ ਗੱਲਾਂ ਕਰਨੀਆਂ ਪੈਣੀਆਂ, ਅੱਜ ਜਿਹੜਾ ਗਲਤ ਇਤਿਹਾਸ ਪੇਸ਼ ਕਰ ਰਿਹਾ ਦੱਸਣਾ ਪੈਣਾ। 700 ਕੁਛ ਪੰਨੇ ਦਾ ਸਿੱਖ ਇਤਿਹਾਸ ਹਿੰਦੀ ਦੇ ਵਿੱਚ ਲਿਖਵਾ ਕੇ ਨਾ, ਉਹਨੂੰ ਛਾਪਣ ਵਾਲੀ ਕੌਣ ਹੈ? ਸ਼੍ਰੋਮਣੀ ਕਮੇਟੀ। ਉਹਦੇ ਉੱਤੇ ਨਾਂ ਨਹੀਂ ਲਿਖਿਆ ਕਿ ਇਹ ਲਿਖ ਕੌਣ ਰਿਹਾ, ਰੈਟਰ ਦਾ ਨਾਂ ਨਹੀਂ ਹੈਗਾ ਉਹਦੇ ਉੱਤੇ। 725 ਪੰਨੇ ਦਾ, ਜੇ ਮੈਂ ਭੁੱਲਦਾ ਨਾ ਵਾਂ, ਐਡੀ ਵੱਡੀ ਕਿਤਾਬ ਛੁਪਾ ਕੇ ਵੰਡੀ ਗਈ, ਬੜੇ ਵੱਡੇ ਪੱਧਰ ਤੇ ਵੰਡੀ ਗਈ, ਹੁਣ ਉਹਨੂੰ ਲਿਖਣ ਵਾਲਾ ਕੌਣ ਹੈ? ਨਾਂ ਹੀ ਨਹੀਂ ਹੈਗਾ ਉੱਤੇ ਉਹਦੇ। ਉਹਦੇ ਵਿੱਚ ਕੀ ਕੁਝ ਲਿਖਿਆ ਪੜ੍ਹ ਕੇ ਸ਼ਰਮ ਆਉਂਦੀ ਹੈ, ਸ਼ਰਮ। ਤੇ ਕੱਲ ਨੂੰ ਉਹ ਸਾਰਾ ਇਤਿਹਾਸ, ਸਾਰੀਆਂ ਕਿਤਾਬਾਂ ਸਿੱਖਾਂ ਦੇ ਘਰਾਂ 'ਚ ਉਹਨਾਂ ਨੇ ਵੰਡਣੀਆਂ, ਸਿੱਖਾਂ ਦੇ ਘਰਾਂ ਦੇ ਵਿੱਚ। ਤੇ ਮੁੜ ਕੇ ਪਤਾ ਕੀ ਕਹਿਣਾ, ਆਹ ਤੁਹਾਡੀ ਸੰਸਥਾ ਨੇ ਛਾਪੀ ਹੋਈ ਹੈ ਆਹ ਬੁੱਕ, ਆ ਜਿਹੜੀ ਕਿਤਾਬ ਹੈ ਨਾ, ਇਹ ਤੁਹਾਡੀ ਸੰਸਥਾ ਨੇ ਛਾਪੀ ਹੋਈ, ਤੁਸੀਂ ਕਿਉਂ ਨਹੀਂ ਮੰਨਦੇ? ਗੁਰੂ ਹਰਗੋਬਿੰਦ ਸਾਹਿਬ ਜਹਾਂਗੀਰ ਦਾ ਨੌਕਰ ਸੀ ਉਹਨਾਂ, ਉਹਦੇ ਵਿੱਚ ਲਿਖਿਆ ਹੋਇਆ, ਤੁਸੀਂ ਕਿਉਂ ਨਹੀਂ ਮੰਨਦੇ? ਤੁਹਾਡੀ ਸ਼੍ਰੋਮਣੀ ਕਮੇਟੀ ਨੇ ਲਿਖੀ ਹੋਈ ਹੈ ਜੀ, ਵੇਖੋ ਮੋਹਰ ਲੱਗੀ ਉੱਤੇ, ਛਾਪਾ ਉਹਦਾ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਭੁਲੇਖੇ 'ਚ ਪੈ ਜਾਣਗੀਆਂ, ਜੇ ਅੱਜ ਧਿਆਨ ਨਾ ਦਿੱਤਾ, ਅੱਜ ਜੇ ਬੰਦਾ ਸੁਚੇਤ ਨਾ ਹੋਇਆ। ਫਰਜ਼ ਬਣਦਾ ਸਾਰਿਆਂ ਦਾ, ਆਪਾਂ ਸਾਰੇ ਸੁਚੇਤ ਹੋਈਏ, ਸਾਰੇ, ਇਹ ਫਰਜ਼ ਬਣਦਾ ਹੈ। ਇੱਥੇ ਇੱਕ ਦਾ ਨਹੀਂ ਇਹ ਮਸਲਾ, ਇੱਥੇ ਸਾਰੇ ਹੀ ਸੁਚੇਤ ਹੈ, ਸਾਰੇ, ਤੇ ਸਾਰਿਆਂ ਨੂੰ ਸੁਚੇਤ ਹੋਣਾ ਪਏਗਾ ਤਾਂ ਗੱਲ ਬਣਨੀ ਹੈ। ਜਦੋਂ ਆਪਾਂ ਕਹਿੰਦੇ ਜੀ ਸਾਨੂੰ ਨਹੀਂ ਪਤਾ ਜੀ, ਤੁਸੀਂ ਉਹਨਾਂ ਨੂੰ ਪੁੱਛ ਲਓ, ਉਦੋਂ ਨੁਕਸਾਨ ਹੁੰਦਾ ਸਿੱਖੀ ਦਾ। ਭਾਗਾਂ ਵਾਲਿਓ, ਮੈਂ ਇੱਕ ਹਿੰਟ ਹੋਰ ਦੇ ਰਿਹਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਦਿੱਲੀ ਗਏ ਨਾ, ਜਦੋਂ ਕਹਿੰਦੇ ਸੀ ਗੀਤਾ ਦੇ ਅਰਥ ਕਰੋ ਮਹਾਰਾਜ ਜੀ, ਸਤਿਗੁਰੂ ਆਖਦੇ ਜਿਹੜਾ ਮਰਜ਼ੀ ਸਿੱਖ ਲੈ ਆਓ, ਜਿਹੜਾ ਮਰਜ਼ੀ, ਕਿੱਡਾ ਵਿਸ਼ਵਾਸ ਹੋਏਗਾ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਦੇ। ਤੇ ਇੱਥੋਂ ਇੱਕ ਗੱਲ ਹੋਰ ਸਮਝ ਆਉਂਦੀ ਹੈ, ਸਿੱਖ ਕਿੰਨੇ ਵਿਦਵਾਨ ਹੋਣਗੇ ਗੁਰੂ ਸਾਹਿਬ ਜੀ ਦੇ, ਜਿਹੜਾ ਮਰਜ਼ੀ ਲੈ ਆਓ, ਜਿਹੜਾ ਮਰਜ਼ੀ ਸਿੱਖ ਲੈ ਆਓ ਜੀ, ਉਹੋ ਹੀ ਅਰਥ ਕਰ ਦੇਗਾ, ਤੁਸੀਂ ਮੇਰੀ ਗੱਲ ਕਰਦੇ ਜੋ। ਉਹਨਾਂ ਨੇ ਵੇਖਿਆ ਇੱਕ, ਜੋ ਇਤਿਹਾਸ ਲਿਖਦਾ ਕਿ ਝਾੜੂ ਦੇ ਨਾਲ ਪੱਤੇ ਸਾਫ਼ ਕਰ ਰਹੇ ਨੇ ਜਾਂ ਘੋੜਿਆਂ ਦਾ ਸਾਰਾ ਕੁਝ ਕਰ ਰਹੇ ਨੇ, ਸਫਾਈ ਦੇਖਭਾਲ, ਉਹਨਾਂ ਸੋਚਿਆ ਕਿ ਆਹ ਲੈ ਚੱਲਦੇ ਹਾਂ, ਇਹਨੂੰ ਕੀ ਆਉਂਦਾ ਹੋਣਾ, ਇਹਨੂੰ ਲੈ ਚੱਲਦੇ ਹਾਂ। ਪਰ ਕਮਾਲ ਕਰਕੇ ਰੱਖ ਦਿੱਤੀ ਗੁਰੂ ਦੇ ਸਿੱਖ ਨੇ, ਜਦੋਂ ਵਿਆਖਿਆ ਕੀਤੀ, ਜਦੋਂ ਉਹਨਾਂ ਦੇ ਗੀਤਾ ਦੇ ਅਰਥ ਕੀਤੇ ਨਾ, ਜਦੋਂ ਸਲੋਕਾਂ ਦੇ ਅਰਥ ਕੀਤੇ, ਕਮਾਲ ਕਰਕੇ ਰੱਖ ਦਿੱਤੀ। ਆਹ ਗੁਰੂ ਸਾਹਿਬ ਜੀ ਬਣਾ ਕੇ ਗਏ ਆਪਣੀ ਕੌਮ ਨੂੰ, ਇੱਥੇ ਟੋਕਰੀਆਂ ਢਵਾ ਛੱਡੀਆਂ, ਵਹਿਮਾਂ 'ਚ ਪਾ ਛੱਡਿਆ, ਕਦੀ ਪੱਥਰ ਪੁੱਟ ਲਿਆ ਅਤੇ ਕਦੀ ਪੱਥਰ ਲਾ ਲਿਆ, ਜਦੋਂ ਪੈਸੇ ਘੜ ਗਏ ਉਦੋਂ ਪੱਥਰ ਪੁੱਟ ਲਿਆ, ਅਤੇ ਸੰਗਤਾਂ ਨੇ ਆਖਿਆ ਵੀ ਕਾਰ ਸੇਵਾ ਚੱਲ ਰਹੀ ਹੈ, ਆਹ ਕੰਮ ਸਾਡੀ ਕੌਮ ਦੇ ਨਾਲ ਕਰ ਛੱਡਿਆ ਵਿਹਲੜਾਂ ਨੇ, ਅਤੇ ਸਾਨੂੰ ਸਮਝ ਨਹੀਂ ਆਈ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਹੀ ਟੇਕ ਛੱਡਿਆ, ਗੁਰੂ ਦਾ ਸ਼ਬਦ ਨਹੀਂ ਪੜ੍ਹ ਕੇ ਵੇਖਿਆ ਕਦੇ, ਸਾਨੂੰ ਡਰਾ ਛੱਡਿਆ ਜੀ, ਨਾ ਨਾ ਹੱਥ ਨਾ ਲਾ ਦਿਓ ਕਿਤੇ ਮਹਾਰਾਜ ਨੂੰ, ਨੁਕਸਾਨ ਹੋ ਜਾਣਾ। ਆਮ ਲੋਕ ਲੜਨ ਲੱਗਿਆਂ ਤੇ ਮਿੰਟ ਨਹੀਂ ਲਾਉਂਦੇ, ਜੇ ਤੁਸੀਂ ਕਹੋਗੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਗੁੜਕਾ ਫੜ ਲਓ, ਕੰਬੀ ਜਾਂਦੇ ਖਲੋਤੇ, ਮਾੜੇ ਸ਼ਬਦ ਬੋਲਣ ਲੱਗਿਆਂ ਟਾਈਮ ਨਹੀਂ ਲਾਉਂਦੇ ਕਿ ਕਿੰਨਾ 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 ਗਲਤ ਬੋਲਦੇ ਲੋਕ ਵੇਖੋ। ਅਤੇ ਜੇ ਬਾਣੀ ਪੜ੍ਹਨ ਦੀ ਗੱਲ ਕਰੋ ਤਾਂ ਇਹਨਾਂ ਨੂੰ ਡਰ ਲੱਗਦਾ, ਕਈਆਂ ਨੇ ਤਾਂ ਘਰਾਂ 'ਚ ਗੁੜਕੇ ਨਹੀਂ ਰੱਖੇ, ਕਹਿੰਦੇ ਜੀ ਜੂਠੇ ਹੱਥ ਲੱਗ ਜਾਂਦੇ ਆ। ਕਿਵੇਂ ਲੱਗ ਜਾਂਦੇ ਜੀ? ਬਦੋ ਬਦੀ ਲੱਗ ਜਾਂਦੇ ਹੱਥ ਜੂਠੇ, ਦੱਸੋ ਕੀ ਕੀ ਬੰਦਾ ਇੰਨਾ ਹੀ ਕਮਜ਼ੋਰ ਆ ਕਿ ਬਦੋ ਬਦੀ ਗੁੜਕੇ 'ਤੇ ਡਿੱਗ ਪੈਂਦਾ ਹੱਥ ਧੋਣ ਤੋਂ ਬਿਨਾਂ ਹੀ? ਕਹਿੰਦੇ ਜੀ ਜੂਠੇ ਹੱਥ ਲੱਗ ਜਾਂਦੇ ਆ ਜੀ, ਇਹ ਬਹਾਨਾ ਹੈ, ਇਹ ਤਾਂ ਬਹਾਨਾ ਹੈ ਬੰਦੇ ਦਾ। ਜਦੋਂ ਬਾਣੀ ਨਾ ਪੜ੍ਹਨੀ ਹੋਵੇ, ਜਦੋਂ ਸਿਆਣਪ ਨਾ ਲੈਣੀ ਹੋਵੇ, ਉਦੋਂ ਬੜੇ ਬੜੇ ਬਹਾਨੇ ਲੱਭ ਜਾਂਦੇ ਜੋ ਬਚਣ ਵਾਸਤੇ, ਆਪਣੇ ਆਪਣੇ ਔਗਣ ਛਪਾਉਣ ਵਾਸਤੇ ਤਾਂ ਬੜੇ ਬਹਾਨੇ ਬੰਦੇ ਕੋਲ, ਹਜ਼ਾਰਾਂ ਬਹਾਨੇ ਬੰਦਾ ਲਾ ਲੈਂਦਾ ਕਿ ਬਈ ਇੰਜ ਨਹੀਂ, ਮੈਨੂੰ ਇੰਜ ਹੋ ਗਿਆ, ਮੈਂ ਆਹ ਕਰ ਲਿਆ, ਬੜੇ ਬਹਾਨੇ ਬੰਦੇ ਕੋਲ। ਬਾਣੀ ਪੜ੍ਹ ਲੱਗਿਆ ਕਹਿੰਦਾ ਜੀ ਜੂਠੇ ਹੱਥ ਨਾਲ ਲੱਗ ਜਾਣ ਗੁੜਕੇ ਨੂੰ, ਅਤੇ ਅਗਲ ਕਿੱਥੋਂ ਆਉਣੀ ਦੱਸੋ? ਅੰਦਰ ਦੀ ਮੈਲ ਤਾਂ ਬਾਣੀ ਨੇ ਕੱਢਣੀ ਸੀ, ਮਨ ਦੇ ਜਿਹੜੀ ਮਨ ਭਰਿਆ ਪਿਆ ਜਿਹੜਾ, ਬਾਣੀ ਨੇ ਕੱਢਣੀ ਸੀ। ਅਤੇ ਬਾਣੀ ਨੂੰ ਅੱਜ ਸਾਡੇ ਨੌਜਵਾਨਾਂ ਨੇ ਹੱਥ ਨਹੀਂ ਲਾ ਕੇ ਵੇਖਿਆ, ਬਾਣੀ ਦਾ ਤਾਂ ਅਸੀਂ ਪ੍ਰਚਾਰ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸਾਡੇ ਘਰਾਂ ਦੇ ਵਿੱਚ ਨਹੀਂ ਹੈ। ਮਸਲਾ ਕੀ ਬਣਿਆ? ਬਾਬਾ ਕਬੀਰ ਜੀ ਕਹਿੰਦੇ ਤਾਂਹੀਓ ਤਾਂ ਸਾਰਾ ਕੁਝ ਬਣ ਗਿਆ, ਤਾਂਹੀਓ ਤਾਂ ਸਾਰਾ ਕੁਝ ਹੋ ਗਿਆ ਕਿ ਥਾਂ ਥਾਂ 'ਤੇ ਵਿਕਦਾ ਫਿਰਦਾ ਸ਼ਬਦ ਦਾ ਪੁਜਾਰੀ, ਇੱਕ ਅਕਾਲ ਪੁਰਖ ਦਾ ਪੁਜਾਰੀ ਜਗ੍ਹਾ ਜਗ੍ਹਾ 'ਤੇ ਵਿਕਦਾ ਫਿਰਦਾ। ਕਹਿੰਦੇ ਹਾਲਤ ਤਾਂ ਹੀ ਬਣੀ ਨਾ ਇਹਦੀ, ਇਹ ਤਾਂ ਕਿੱਥੇ ਬਾਣੀ ਸੀ? ਜੇ ਸਿਆਣਾ ਹੁੰਦਾ, ਜੇ ਸਮਝ ਹੁੰਦੀ ਬੰਦੇ ਨੂੰ ਮਾਸਾ ਭੋਰਾ, ਜੇ ਗਿਆਨ ਹੁੰਦਾ, ਤੇ ਕਹਿੰਦੇ ਇਹ ਕੰਮ ਕਦੇ ਨਹੀਂ ਸੀ ਬਣਨਾ, ਇਹ ਤਾਂ ਹੀ ਬਣਿਆ, ਇਹਦੇ ਕੋਲ ਸਮਝ ਨਹੀਂ ਸੀ, ਇਹਦੇ ਕੋਲ ਸਿਆਣਪ ਨਹੀਂ ਸੀ, ਇਹ ਤਾਂ ਹੀ ਸਾਰਾ ਕੁਝ ਹੋਇਆ। ਕਬੀਰਾ ਏਕ ਅਚੰਭੋ ਦੇਖਿਓ, ਹੀਰਾ ਹਾਟ ਬਕਾਏ, ਬੰਜਨ ਹਾਰੇ ਬਾਹਰਾਂ ਕੌਡੀ ਬਦਲੇ ਜਾਏ। ਹੁਣ ਕੋਈ ਕਵੇ ਹੀਰੇ ਦਾ ਮੁੱਲ ਕੌਡੀ ਹੈ, ਤੁਹਾਡੇ 'ਚ ਕੋਈ ਮੰਨੇਗਾ ਜੀ? ਜੇ ਕੋਈ ਕਵੇ ਸਿੱਖ ਦਾ ਮੁੱਲ ਕੌਡੀ ਹੈ, ਕੋਈ ਵੀ ਨਹੀਂ ਮੰਨੇਗਾ। ਪਰ ਅੱਜ ਪੈ ਰਿਹਾ ਅੱਜ, ਕਿਉਂਕਿ ਇਹਦਾ ਮੁੱਲ ਪਤਾ ਕਿਉਂ ਪੈਂਦਾ? ਜਿੰਨਾ ਚਿਰ ਇਹ ਗੁਰੂ ਸ਼ਬਦ ਦੇ ਨਾਲ ਜੁੜਿਆ ਰਹਿੰਦਾ ਉਹਨਾਂ ਚਿਰ ਇਹਦਾ ਮੁੱਲ ਹੈ। ਨਹੀਂ ਤਾਂ ਬਾਬਾ ਕਬੀਰ ਜੀ ਕਹਿੰਦੇ ਭੀਥਰ ਭਰੀ ਭੰਗਾਰ, ਭੰਗਾਰ ਦਾ ਮਤਲਬ ਹੁੰਦਾ ਕਵਾੜ ਦੀ ਦੁਕਾਨ। ਅੱਜ ਮੈਨੂੰ ਇੰਝ ਲੱਗਦਾ ਜਿਵੇਂ ਬਹੁਤਿਆਂ ਦੇ ਜਿਹੜੇ ਹਿਰਦੇ ਆ ਨਾ, ਹਿਰਦੇ ਇਹ ਭੰਗਾਰ ਹੀ ਬਣੇ ਹੋਏ, ਕਵਾੜ ਦੀ ਦੁਕਾਨ ਹੀ ਬਣੇ ਹੋਏ। ਪਤਾ ਨਾ ਕਵਾੜ ਦੀ ਦੁਕਾਨ ਦਾ ਕੀ ਹਾਲ ਹੁੰਦਾ? ਕਵਾੜ ਦੀ ਦੁਕਾਨ 'ਤੇ ਟੁੱਟਾ ਜਿਹਾ ਸਾਈਕਲ ਵੀ ਖਰੀਦਿਆ ਜਾਂਦਾ, ਕਵਾੜ ਦੀ ਦੁਕਾਨ 'ਤੇ ਮੋਟਰਸਾਈਕਲ ਦਾ ਸਮਾਨ ਵੀ ਖਰੀਦ ਲੈਂਦਾ ਲੋਹਾ, ਕਵਾੜ ਦੀ ਦੁਕਾਨ 'ਤੇ ਕੋਈ ਟਰੈਕਟਰ ਦਾ ਸਮਾਨ ਅੱਜ ਲੋਹਾ ਉਹ ਵੀ ਖਰੀਦਿਆ ਜਾਂਦਾ, ਹਰੇਕ ਇਹਨੂੰ ਕਹਿੰਦੇ ਕਵਾੜ। ਤਾਂ ਕਬੀਰ ਜੀ ਨੇ ਭੰਗਾਰ ਸ਼ਬਦ ਵਰਤਿਆ, ਭੰਗਾਰ ਭੀਤਰ ਭਰੀ ਭੰਗਾਰ, ਅੰਦਰ 'ਤੇ ਕਵਾੜ ਬਣਿਆ ਹੋਇਆ ਸਿੱਖ ਦੇ ਜੀਵਨ ਦੇ ਵਿੱਚ। ਕੱਚੀ ਬਾਣੀ ਵੀ ਇੱਥੇ ਹੀ ਹੈ, ਇੱਕ ਅੱਧਾ ਸ਼ਬਦ ਬਾਣੀ ਦਾ ਵੀ ਕਈ ਵਾਰੀ ਸੁਣ ਲੈਂਦਾ, ਪੜ੍ਹ ਲੈਂਦਾ, ਸਾਰਾ ਕੁਝ ਕੱਚੇ ਧਾਗੇ ਤਵੀਤਾਂ ਵਾਲਿਆਂ ਦੇ ਬਚਨ ਵੀ ਇੱਥੇ ਰੱਖੇ ਹੋਏ ਹਨ, ਉਹਨਾਂ ਦੀਆਂ ਵਿਚਾਰਾਂ ਵੀ ਇੱਥੇ ਰੱਖੀਆਂ ਹੋਈਆਂ। ਤਾਂ ਬਚਨ ਕੀਤਾ ਬਾਬਾ ਮਹਾਂਪੁਰਖਾਂ ਨੇ ਬਚਨ ਕੀਤਾ ਜੀ, ਸਾਰਾ ਕੁਝ ਇੱਥੇ ਰੱਖਿਆ ਹੋਇਆ ਬੰਦੇ ਨੇ ਸਾਰਾ ਕੁਝ। ਇਹਨੂੰ ਤਾਂ ਕਵਾੜ ਦੀ ਦੁਕਾਨ ਬਣਾਇਆ ਹੋਇਆ, ਹਿਰਦੇ ਨੂੰ, ਸਰੀਰ ਨੂੰ ਤਾਂ ਕਵਾੜ ਦੀ ਦੁਕਾਨ, ਜਿਹੜਾ ਆਉਂਦਾ ਉਹਦੀਆਂ ਵਿਚਾਰਾਂ ਪਵਾ ਲੈਂਦਾ। ਪਰ ਚਾਹੀਦਾ ਕੀ ਸੀ? ਕਿ ਇਹਦੇ ਅੰਦਰ ਇਕੱਲਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਹੋਵੇ, ਹੋਰ ਕੋਈ ਨਾ। ਆਨ ਦੇਵ ਬਦਲਾਵਨ ਦੇਹੂੰ, ਹਉਂ ਤੋ ਏਕ ਰਮਈਆ ਲੇਹੂੰ। ਮੈਂ ਦੀ ਇੱਕ ਰੱਬ ਦੀ ਗੱਲ ਕਰਦਾ, ਆਨ ਦੇਵ, ਬਾਕੀ ਸਾਰੇ ਦੇਵਤੇ ਜਿੰਨੇ ਵੀ ਕੱਚੇ ਪਿੱਲੇ ਸਾਰੇ ਕਹਿੰਦੇ ਮੈਂ ਇਹਦੇ ਬਦਲੇ 'ਚ ਦੇ ਦਿਆਂ, ਮੈਂ ਤਾਂ ਇੱਕ ਰੱਬ ਦੀ ਗੱਲ ਕਰਨ ਵਾਲਾ, ਮੈਨੂੰ ਬਾਕੀ ਕਿਸੇ ਦਾ ਕੋਈ ਮਤਲਬ ਨਹੀਂ। ਬਾਕੀ ਕੱਚਾ ਪਿੱਲਾ ਜਿਹੜਾ ਵੀ ਸਿੱਖੀ ਦੇ ਵਿੱਚ ਅੱਜ ਸਮਾਨ ਪਾਇਆ ਗਿਆ, ਕਰਮ ਕਾਂਡ ਵਹਿਮ ਭਰਮ, ਕਿਸੇ ਨਾਲ ਕੋਈ ਮਤਲਬ ਨਹੀਂ। ਕਹਿੰਦੇ ਮੈਨੂੰ ਤਾਂ ਇੱਕ ਪਰਮਾਤਮਾ ਦੇ ਨਾਲ ਮਤਲਬ ਹੈ, ਅਤੇ ਇੱਕ ਦੀ ਮੈਂ ਗੱਲ ਕਰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਬਾਕੀ ਸਾਰਾ ਕੁਝ ਝੂਠਾ, ਸਾਰਾ ਕੁਝ ਕੱਚਾ। ਸ਼ਬਦ ਗੁਰੂ ਦੇ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜੋ। ਜੋ ਗੁਰ ਕਹੇ ਸੋਈ ਭਲ ਮਨ, ਜੋ ਗੁਰ ਕਹੇ, ਜਿਹੜਾ ਬਚਨ ਸਤਿਗੁਰੂ ਜੀ ਦੀ ਬਾਣੀ ਦਾ ਨਾ, ਉਹਨੂੰ ਸੱਤ ਕਰਕੇ ਮੰਨ ਲਿਆ ਕਰੋ, ਇਹ ਸੱਤ ਹੈ। ਵਿਅਕਤੀਆਂ ਦੇ, ਮਨੁੱਖਾਂ ਦੇ ਬਚਨ ਤੇ ਝੂਠੇ ਵੀ ਹੋ ਸਕਦੇ ਨੇ, ਗਲਤ ਵੀ ਹੋ ਸਕਦੇ ਨੇ, ਪਰ ਸਤਿਗੁਰੂ ਕਦੇ ਗਲਤ ਨਹੀਂ ਹੋ ਸਕਦੇ। ਧੰਨ ਗੁਰੂ ਨਾਨਕ ਸਾਹਿਬ ਜੀ ਕਦੇ ਗਲਤ, ਇਹ ਤੇ ਬਾਬਰ ਦੇ ਸਾਹਮਣੇ ਵੀ ਸੱਚੇ ਰਹੇ, ਅੱਜ ਵੀ ਸੱਚੇ ਨੇ, ਸਦਾ ਵਾਸਤੇ ਸੱਚੇ ਰਹਿਣਗੇ। ਗੁਰੂ ਪਾਤਸ਼ਾਹ ਜੀ ਕਦੇ ਗਲਤ ਨਹੀਂ ਹੋ ਸਕਦੇ। ਇਸ ਕਰਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਜੁੜੋ। ਇੰਨੀਆਂ ਕੁ ਵਿਚਾਰਾਂ ਕਰਦਾ ਮੈਂ ਖਿਮਾ ਦਾ ਜਾਚਕ ਹਾਂ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ।